वावहै प्रभ मथा हर जस लिखै बेअंत सोहै से हथा चरण पुनीत पवित्र चल है प्रभ पथा संता संग उदार सगला दुख लथा संता संग उदार सगला दुख लथा मुख उचरै शास्त्र खट पिंग गिरन चढ़ जाए अंध लखें बदरो सुन जाओ काल कृपा करा डंडौत बंदन अनक बा समरत डोलन तेरा कहो प्रभु नानक दे कर हथ सतनाम श्री वाहे गुरु साहिब जीओ माज महला तीजा अमृत गुरमुख विरलै किने चख डिठी अंतर प्रगास महारस पीवै दर सच्चै शब्द बजावणिया हौ वारी जियो वारी गुर चरणी चित लावणिया सतगुर है अमृत सर साचा मन नावै मैल चुकावणिया सतगुर है अमृत सर साचा मन नावै मैल चुकावणिया वाहिगुरु जी का खालसा वाहिगुरु जी की फतेह। परम सत्कार योग चवर छत्र तखत दे मालक दसां ही पातशाहें दी आत्मक जोत गरीब नवाज भगत वछल साहिब जी दे चरणां विच जुड़ बैठी गुरु खालसा सतसंग जीओ अमृत रूप कीर्तन गुरमुखां दी रसना तो आप जी ने सरवण कीता है। अगे जो लड़ीवार इथों दियां संगतां प्रबंधकां वल्लों साहिब गुरु ग्रंथ साहिब जी दी लड़ीवार कथा जो बहुत ही सुचज्जा सूझबूझ दी प्राप्ति वास्ते जो सिखां वास्ते साडा इतिहास गुरबाणी गुरमत की है इस दी प्राप्ति लिए सोहना उद्यम कीता है। सतगुरु जी दी बख्शिश है कृपा है। आओ उस रूटीन नूं पूरा करदिआं होइआं गुरु चरणां विच मन बिरतियां जोड़ के जो सतगुरु गुरु अमरदास साहिब सच्चे पातशाह जी दी विचार माझ राग विच साहिब जी फरमा रहे हन सुनो बड़े प्यार दे सहत एक बार सारे रसना पवित्र करिए कहो गज के सतनाम श्री वाहिगुरु जी माज
माज महला तीजा अमृत बाणी गुर की मीठी
माज राग विच तीसरे पातशाह साहिब गुरु अमरदास साहिब जी फरमाउंदे हन अमृत बाणी गुर की मीठी। साहिब जी फरमाउंदे ने ए जड़ी बाणी है केड़ी बाणी जो गुरु नानक पातशाह जी ने उचारण कीती जो गुरु अंगद देव जी ने उचारण कीती ਉਹ ਬਾਣੀ ਅੰਮ੍ਰਿਤ ਵਰਗੀ ਹੈ, ਅੰਮ੍ਰਿਤ ਵਰਗੀ ਮਿੱਠੀ ਹੈ, ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ, ਅਮਰ ਕਰਨ ਵਾਲੀ ਹੈ। ਗੁਰ ਕੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ, ਗੁਰੂ ਅੰਗਦ ਦੇਵ ਜੀ ਦੀ ਇਹ ਅੰਮ੍ਰਿਤ ਦੇ ਬਰਾਬਰ ਜੋ ਬਾਣੀ ਹੈ ਇਹ ਮਿੱਠੀ ਹੈ, ਮਿੱਠੀ ਹੈ, ਬਹੁਤ ਮਿੱਠੀ ਹੈ। ਗੁਰਬਾਣੀ ਮਿੱਠੀ ਅੰਮ੍ਰਿਤ ਧਾਰ। ਪਰ ਅਗਲੀ ਪੰਕਤੀ ਵਿੱਚ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ, ਹੈ ਤਾਂ ਮਿੱਠੀ ਪਰ
ਗੁਰਮੁਖ ਬਿਰਲੇ ਕਿਨੇ ਚੱਖ ਦੂਠੀ।
ਕੋਈ ਬਿਰਲਾ ਹੈ ਗੁਰਮੁਖ ਜਿਸ ਨੇ ਇਸ ਨੂੰ ਚੱਖ ਕੇ ਡੀਠੀ ਦੇਖਿਆ, ਜਿਸ ਨੇ ਚੱਖਿਆ ਵੇਖਿਆ, ਉਹ ਕੋਈ ਬਿਰਲਾ ਗੁਰਮੁਖ ਹੈ। ਇਹ ਜਿਹੜੀ ਗੁਰਬਾਣੀ ਵਿੱਚ ਮਿਠਾਸ ਹੈ ਉਹ ਸਭ ਨੂੰ ਪ੍ਰਾਪਤ ਨਹੀਂ ਹੋਈ। ਪ੍ਰਾਪਤ ਕਿਸ ਨੂੰ ਹੋਈ ਹੈ? ਕਿਸੇ ਵਿਰਲੇ ਨੂੰ। ਉਹਦੀ ਨਿਸ਼ਾਨੀ ਕੀ ਹੈ? ਗੁਰਮੁਖ ਅਥਵਾ ਗੁਰਮੁਖ ਗੁਰੂ ਦੁਆਰਾ, ਮੁਖ ਨਾਮ ਦਾ ਦੁਆਰੇ ਦਾ ਦਰਵਾਜ਼ੇ ਦਾ, ਗੁਰੂ ਦੁਆਰਾ ਕਿਸੇ ਵਿਰਲੇ ਵਿਰਲੇ ਨੂੰ ਇਸ ਦੀ ਮਿਠਾਸ ਦਾ ਪਤਾ ਚੱਲਿਆ ਹੈ, ਉਸਨੇ ਪ੍ਰਾਪਤ ਕੀਤਾ। ਜਿਸ ਤਰ੍ਹਾਂ ਆਪਾਂ ਭੋਜਨ ਛੱਡਦੇ ਹਾਂ ਪਰ ਉਸ ਭੋਜਨ ਦਾ ਸਵਾਦ ਤਕਰੀਬਨ ਸਾਰਿਆਂ ਨੂੰ ਆ ਜਾਂਦਾ, ਮਿਲ ਜਾਂਦਾ, ਪਰ ਗੁਰਬਾਣੀ ਦਾ ਸਵਾਦ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦਾ। ਹੈ ਗੁਰਬਾਣੀ ਵਿੱਚ ਸਵਾਦ, ਹੈ ਸਵਾਦੀ, ਹੈ ਮਿੱਠੀ, ਪਰ ਸਭ ਨੂੰ ਮਿੱਠੀ ਨਹੀਂ ਲੱਗੇ ਨਾ। ਹੁਣ ਕੋਈ ਆਦਮੀ ਇਹ ਕਵੇ ਵੀ ਮੈਂ ਚੱਲਦਾ ਦੋ ਮਿੰਟ ਠਹਿਰ ਜਾ, ਜਰਾ ਕੁ ਮੈਨੂੰ ਜਪਜੀ ਸਾਹਿਬ ਦਾ ਪਾਠ ਪੂਰਾ ਕਰ ਲੈਂਦੇ, ਹੁਣ ਨਿਯਮ ਕਰ ਲਿਆ, ਨਿਯਮ ਪੂਰਾ ਹੋ ਜਾ, ਇੰਨਾ ਕੁ ਟਾਈਮ ਮੈਨੂੰ ਤਨਖਾਹ ਲੱਗੀ ਹੋਈ ਹੈ, ਮੈਂ ਪੂਰਾ ਕਰਨਾ ਕਰ ਲੈਂਦੇ, ਇਹ ਦਸ ਮਿੰਟ ਦਾ ਹੁਣ ਵਕਤ ਪਿਆ ਹੋਇਆ, ਇਹ ਮੈਨੂੰ ਪੂਰਾ ਕਰਨਾ ਹੀ ਪੈਣਾ। ਉਸਨੂੰ ਮਿੱਠੀ ਨਹੀਂ ਲੱਗ ਰਹੀ ਨਾ। ਜਿਸ ਨੂੰ ਗੁਰੂ ਕੀ ਬਾਣੀ ਮਿੱਠੀ ਲੱਗਦੀ ਹੈ ਉਸਦੀ ਇਹ ਨਿਸ਼ਾਨੀ ਹੈ, ਉਸ ਨੂੰ ਸਭ ਕੁਝ ਭੁੱਲ ਜਾਂਦਾ, ਸਭ ਕੁਝ। ਦੁੱਧ ਚੁੰਘਦਾ ਹੋਵੇ ਬੱਚਾ, ਮਾਂ ਦਾ ਦੁੱਧ, ਤੇ ਮਾਂ ਉਸ ਬੱਚੇ ਨੂੰ ਭਾਵੇਂ ਕਿੰਨੇ ਖਿਲਾਉਣੇ ਵਿਖਾਵੇ, ਉਸ ਨਾਲ ਹੱਸੇ, ਗੱਲਾਂ ਕਰੇ, ਦੂਜੇ ਪਾਸੇ ਉਹਦਾ ਖਿਆਲ ਲਾਵੇ, ਪਰ ਉਹ ਬੱਚਾ ਜਿਸ ਨੂੰ ਭੁੱਖ ਲੱਗੀ ਹੋਈ ਹੈ ਨਾ, ਉਹਦਾ ਖਿਆਲ ਲੱਗਦਾ ਨਹੀਂ। ਜੇ ਉਸਦੇ ਮੁੱਖ ਵਿੱਚ ਦੁੱਧ ਪਾਓ ਤੇ ਹੱਸਦਾ, ਨਹੀਂ ਤਾਂ ਨਹੀਂ, ਰੋਂਦਾ, ਰੋਈ ਜਾਂਦਾ, ਕਿਉਂਕਿ ਉਸਨੂੰ ਉਸ ਦੁੱਧ ਵਿੱਚੋਂ ਕੋਈ ਰਸ ਆ ਰਿਹਾ, ਕੋਈ ਆਨੰਦ ਪ੍ਰਾਪਤ ਹੋ ਰਿਹਾ। ਮੱਖੀ ਹੈ, ਉਹਨਾਂ ਮੱਖੀਆਂ ਨੂੰ ਉਡਾਈਏ ਪਰ ਉਸ ਮੱਖੀ ਉੱਡਦੀ ਉੱਡਦੀ ਮੁੜ ਮੁੜ ਕੇ ਸ਼ਹਿਦ ਤੇ ਬੈਠਦੀ ਹੈ, ਮੁੜ ਮੁੜ ਕੇ ਮਿੱਠੇ ਗੁੜ ਵਿੱਚ ਬੈਠਦੀ ਹੈ। ਉਹ ਮਰ ਤੇ ਭਾਵੇਂ ਜਾਵੇ ਪਰ ਉਹ ਹਟਦੀ ਨਹੀਂ, ਕਿਉਂਕਿ ਉਸ ਨੂੰ ਸ਼ਹਿਦ ਦੀ ਮਿਠਾਸ ਦੀ ਕਦਰ ਉਸ ਮੱਖੀ ਨੂੰ ਹੈ ਜਿਹੜੀ ਮਰਨ ਲਈ ਵੀ ਤਿਆਰ ਹੈ। ਪਤੰਗਾ ਹੈ, ਉਸ ਨੂੰ ਲਾਈਟ ਵਿੱਚੋਂ ਕੋਈ ਅਲੌਕਿਕ ਆਨੰਦ ਪ੍ਰਾਪਤ ਹੋ ਰਿਹਾ ਜਿਸ ਕਰਕੇ ਉਹ ਸੜਨ ਲਈ ਵੀ ਤਿਆਰ ਹੈ। ਉਹ ਸੜ ਜਾਂਦਾ ਤੇ ਫਿਰ ਵੀ ਉਹ ਲਾਈਟ ਵੱਲ ਜਾਣੋਂ ਇਨਕਾਰ ਨਹੀਂ ਕਰਦਾ, ਮੁੜ ਮੁੜ ਕੇ ਜਾਂਦਾ ਹੈ ਭਾਈ ਉਸਨੂੰ ਕੋਈ ਆਨੰਦ ਹੀ ਹੈ ਨਾ। ਉਹ ਅੱਧਾ ਸੜਿਆ ਹੋਇਆ ਫਿਰ ਲਾਈਟ ਵੱਲ ਜਾਂਦਾ, ਸੜਨ ਲਈ ਤਿਆਰ ਹੈ ਪਰ ਹਟਦਾ ਨਹੀਂ। ਇਸ ਵਾਸਤੇ ਅਸਲ ਦੇ ਵਿੱਚ ਇਸ ਗੁਰਬਾਣੀ ਦਾ ਰਸ, ਆਨੰਦ, ਸਵਾਦ ਉਹ ਕਿਸੇ ਵਿਰਲੇ ਗੁਰਮੁਖ ਨੇ ਪ੍ਰਾਪਤ ਕੀਤਾ। ਮੇਰੇ ਪਾਤਸ਼ਾਹ ਜੀ ਨੇ ਤਾਂਹੀਓ ਬਚਨ ਕੀਤੇ ਨੇ, ਕੋਈ ਵਿਰਲੇ ਹਨ, ਹੈਨ ਵਿਰਲੇ ਨਾ ਹੀ ਕਣੇ ਫੈਲ ਫੱਕੜ ਸੰਸਾਰ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਨਿੰਦਿਆ ਕਰਦਾ ਹੋਵੇ ਤੇ ਆਪਾਂ ਕੋਲੋਂ ਦੀ ਲੰਘਦੇ ਜਾਂਦੇ ਹੋਈਏ, ਕੋਈ ਗੁਰਮਤ ਦੇ ਉਲਟ ਮਨਮਤ ਚੱਲਦੀ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੋਵੇ, ਬਾਲੇ ਤਾਂ ਸੁਣ ਕੇ ਗਾਂਹ ਲੰਘ ਜਾਂਦੇ ਹਾਂ, ਤੇ ਉਹਨਾਂ ਦੀ ਆਵਾਜ਼ ਇਹ ਹੁੰਦੀ ਹੈ ਜੋ ਕਰੇਗਾ ਸੋ ਭਰੇਗਾ, ਗਿਆਨੀ ਜੀ ਦਖਲ ਅੰਦਾਜ਼ੀ ਦੇਣ ਦੀ ਲੋੜ ਨਹੀਂ, ਜੋ ਕਰੇਗਾ ਸੋ ਭਰੇਗਾ। ਜੋ ਕਿਸੇ ਨੇ ਕਥਾ ਵਿਚੋਂ ਬਾਹਲਾ ਹੀ ਸੁਣ ਲਿਆ ਸੀ ਭਈ ਗੁਰ ਕੀ ਨਿੰਦਾ ਸੁਣੇ ਨਾ ਕਾਨ, ਤੇ ਉਹ ਆਸਾ ਪਾਸਾ ਦੇਖਦਾ ਵੀ ਹੁਣ ਮੈਂ ਕਰਾਂ ਕੀ, ਵੀ ਗੱਲ ਕਿਵੇਂ ਬਣੇ, ਭਈ ਮੇਰੇ ਕੋਲੋਂ ਸੁਣ ਕੇ ਗਾਂਹ ਤੇ ਲੰਘਿਆ ਨੀ ਜਾਂਦਾ, ਸੁਣੀ ਨੀ ਜਾਂਦੀ, ਕਿਵੇਂ ਕਰਾਂ ਹੁਣ ਮੈਂ? ਤੇ ਉਸਨੇ ਕੰਨ ਵਿਚ ਉਂਗਲਾਂ ਦੇ ਲਈਆਂ ਤੇ ਅੰਗਾਂ ਲੰਘ ਗਿਆ। ਕਿਸੇ ਨੇ ਪੁੱਛਿਆ ਵੀ ਉਂਗਲਾਂ ਤੈਂ ਕਿਉਂ ਦਿੱਤੀਆਂ ਨੇ? ਕਹਿੰਦਾ ਵੀ ਹੁਣ ਸੁਣ ਚੁੱਕਾ, ਮੇਰੇ ਅੰਦਰ ਕਥਾ ਵਿਚੋਂ ਇਹ ਗੱਲ ਵੜ ਚੁੱਕੀ ਹੈ, ਭਈ ਬੈਠ ਚੁੱਕੀ ਹੈ, ਭਈ ਗੁਰੂ ਦੀ ਨਿੰਦਿਆ ਨੀ ਸੁਣਨੀ, ਮੇਰੇ ਕੋਲ ਜਰਿਆ ਨੀ ਸੀ ਜਾਂਦਾ, ਮੈਂ ਕੰਨਾਂ ਚ ਉਂਗਲਾਂ ਦੇ ਲਈਆਂ। ਪਰ ਇਹੋ ਜਿਹਾ ਗੁਰਮੁਖ ਕੋਈ ਮਿਲੇਗਾ ਜਿਹੜਾ ਇਹ ਗੱਲ ਕਹੇ ਭਈ ਗੁਰ ਕੀ ਨਿੰਦਾ ਸੁਣੈ ਨਾ ਕਾਨ, ਤਾਂ ਕੋ ਸੰਗ ਭੇਟੈ ਕਿਰਪਾਨ, ਭਈ ਕਿਰਪਾਨ ਦੀ ਭੇਟਾ ਕਰਦੇ ਉਸਨੂੰ। ਕੌਣ ਕਰੇਗਾ ਜਿਹਨੂੰ ਗੁਰੂ ਕੀ ਬਾਣੀ ਮਿੱਠੀ ਲੱਗ ਰਹੀ ਹੈ? ਆਪਣੇ ਬਾਪ ਵਾਸਤੇ ਕੌਣ ਲੜਦਾ ਜਿਹਦਾ ਬਾਪ ਨਾਲ ਕੋਈ ਖਾਸ ਪਿਆਰ ਹੈ? ਭਰਾ ਨੂੰ ਕੋਈ ਕਤਲ ਕਰਦਾ ਹੋਵੇ ਤੇ ਭਰਾ ਮਦਦ ਵਾਸਤੇ ਕੌਣ ਜਾਂਦਾ ਜਿਹਦਾ ਕੋਈ ਦਿਲੀ ਪਿਆਰ ਹੋਵੇ? ਮਨਮਤਾਂ ਐਨੀਆਂ ਚੱਲਦੀਆਂ ਨੇ ਪਈਆਂ ਕਿ ਇੰਡੀਆ ਲੈ ਲਓ, ਇੱਥੇ ਲੈ ਲਓ, ਕਨੇਡਾ ਲੈ ਲਓ, ਹੋਰ ਅੱਗੇ ਲੈ ਲਓ, ਮਨਮਤਾਂ ਬੇਅੰਤ ਚੱਲ ਰਹੀਆਂ ਨੇ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਤੋੜ ਫੋੜ ਕੇ ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤੇ ਜਾ ਰਹੇ ਨੇ। ਉਹ ਜਿਹੜੇ ਤਰੀਕੇ ਵਰਤੇ ਜਾ ਰਹੇ ਨੇ, ਮਨਮਤ ਹੋ ਰਹੀ ਹੈ, ਗੁਰੂ ਦੇ ਆਸ਼ੇ ਨੂੰ ਦੂਰ ਕੀਤਾ ਜਾ ਰਿਹਾ ਹੈ। ਸੁਣੀ ਅਸੀਂ ਸਾਰੇ ਹੀ ਜਾਂਦੇ ਹਾਂ ਕੰਨਾਂ ਦੇ ਨਾਲ, ਪਰ ਸੁਣ ਕੇ ਬੋਲਣਾ ਕੋਈ ਨਹੀਂ ਚਾਹੁੰਦਾ, ਕੋਈ ਨਹੀਂ ਬੋਲਦਾ। ਸੁਣ ਕੇ ਮਾੜਾ ਸਾਰੇ ਕਹਿੰਦੇ ਹਾਂ, ਬਹੁਤੇ ਕਹਿੰਦੇ ਹਾਂ, ਪਰ ਉਹਦੇ ਤੇ ਕੁਝ ਕਰਨ ਵਾਸਤੇ ਕੋਈ ਤਿਆਰ ਨਹੀਂ ਹੈ। ਤੇ ਕਈ ਐਸੇ ਨੇ ਜਿਹੜੇ ਕਹਿੰਦੇ ਜਾਂ ਟਾਂਡਿਆਂ ਵਾਲੀ ਤੇ ਜਾਂ ਭਾਂਡਿਆਂ ਵਾਲੀ, ਜਾਂ ਤਾਂ ਅਸੀਂ ਇਹਦਾ ਇਲਾਜ ਕਰਾਂਗੇ ਨਹੀਂ ਤੇ ਫਿਰ ਠੀਕ ਹੈ। ਹੁਣ ਜਾਂ ਤੂੰ ਤੇ ਜਾਂ ਮੈਂ, ਜਾਂ ਗੁਰੂ ਦੀ ਗੁਰਮਤ ਤੇ ਜਾਂ ਫਿਰ ਮੈਂ ਨਹੀਂ ਰਹਾਂਗਾ, ਇਸ ਗੱਲ ਵਾਸਤੇ ਕੋਈ ਵਿਰਲਾ ਵਿਰਲਾ ਤਿਆਰ ਹੈ। ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਕੋਈ ਵਿਸ਼ੇਸ਼ ਸਤਿਕਾਰ ਹੈ। ਸਾਡੇ ਸਤਿਕਾਰ ਤਾਂ ਹੈ ਪਰ ਪਤੰਗੇ ਜਿੰਨਾ ਨਹੀਂ, ਸਤਿਕਾਰ ਤਾਂ ਹੈ ਪਰ ਮੱਖੀ ਜਿੰਨਾ ਨਹੀਂ। ਅਸੀਂ ਤੇ ਸਟੇਜ ਤੇ ਕਈ ਵਾਰੀ ਗੱਲ ਬੋਲਣ ਤੋਂ ਵੀ ਸੰਕੋਚ ਕਰਦੇ ਨੇ, ਆਹ ਹਾਹਾ ਜੇ ਆਹ ਗੱਲ ਕਹਿ ਦਿੱਤੀ ਤੇ ਸ਼ਾਇਦ ਸਾਨੂੰ ਅਗਲੀ ਸਟੇਜ ਤੇ ਸਾਡੀ ਵੀਕ ਹੀ ਨਾ ਕੱਟੀ ਜਾਵੇ, ਵਿਘਨ ਪੈ ਜਾਊਗਾ, ਅੱਜ ਮੈਂ ਇਸ ਨੂੰ ਮਾੜਾ ਕਹਾਂਗਾ, ਕੱਲ ਨੂੰ ਇਹ ਮੈਨੂੰ ਮਗਰੋਂ ਮਾੜਾ ਕਹੂਗਾ। ਗੁਰੂ ਕੇ ਪਿਆਰਿਓ, ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹ ਤੇ ਜਿਹਦਾ ਮਾਂ ਪੁੱਤ ਵਾਲਾ, ਮਾਂ ਬਾਪ ਵਾਲਾ ਕੋਈ ਗਾੜਾ ਪਿਆਰ ਵਾਲਾ ਰਿਸ਼ਤਾ ਹੋਵੇਗਾ, ਜਿਹਦੇ ਹਿਰਦੇ ਵਿੱਚ ਪਿਆਰ ਹੈ ਮਾਂ ਬਾਪ ਦਾ, ਜਿਸਦੇ ਹਿਰਦੇ ਵਿੱਚ ਪਿਆਰ ਹੈ ਗੁਰੂ ਕੀ ਬਾਣੀ ਦਾ, ਉਹ ਹੀ ਇਹ ਕੁਝ ਕਰ ਸਕਦਾ, ਕਿਉਂਕਿ ਉੱਥੇ ਮਿਠਾਸ ਹੈ, ਉਸਨੂੰ ਮਿੱਠੀ ਲੱਗ ਰਹੀ ਹੈ। ਅੱਜ ਜਿਹੜੇ ਵੀ ਜੁਝਾਰੂ ਸ਼ਹਾਦਤਾਂ ਦੇ ਰਹੇ ਨੇ, ਉਹ ਤੁਸੀਂ ਦੇਖੋਗੇ ਉਹੋ ਹੀ ਹੋਣਗੇ ਜਿਨ੍ਹਾਂ ਦਾ ਗੁਰੂ ਕੀ ਬਾਣੀ ਨਾਲ ਖਾਸ ਪਿਆਰ ਹੈ, ਬੜਾ ਨਿਤਨੇਮ ਹੈ। ਜੇ ਗੁਰਬਾਣੀ ਨਾਲ ਪਿਆਰ ਨਹੀਂ, ਨਿਤਨੇਮ ਨਹੀਂ, ਤੇ ਬਾਅਦ ਦੇ ਵਿੱਚ ਪਤਾ ਲੱਗੇਗਾ ਜੁਝਾਰੂ ਨਹੀਂ ਸੀ, ਲੁੱਟਾਂ ਖੋਹਾਂ ਵਾਲਾ ਸੀ। ਜੇ ਤਾਂ ਪਾਸ ਗੁਰਬਾਣੀ, ਗੁਰਮਤ ਵਿਚਾਰ ਤੇ ਗੁਰੂ ਨਾਲ ਪਿਆਰ ਹੋਊਗਾ, ਫਿਰ ਤਾਂ ਜੁਝਾਰੂ ਨਿਕਲੂਗਾ, ਨਹੀਂ ਤੇ ਪਰਦਾ ਪਿਆ ਹੋਇਆ ਸੀ, ਪਤਾ ਉਦੋਂ ਹੀ ਲੱਗੋ ਪਰਖਿਆ ਜਾਊਗਾ ਜਦੋਂ ਪਤਾ ਲੱਗਾ ਵੀ ਕੰਮ ਚੱਜ ਦਾ ਕੋਈ ਨਹੀਂ ਸੀ ਕੀਤਾ, ਐਵੇਂ ਦਬ ਦਬਾ ਪਾ ਕੇ ਆਪਣੇ ਆਪ ਨੂੰ ਜੁਝਾਰੂ ਜੁਝਾਰੂ ਬਣਾਇਆ ਹੋਇਆ ਸੀ। ਇਸ ਵਾਸਤੇ ਗੁਰੂ ਕੀ ਬਾਣੀ ਹਰ ਨੂੰ ਮਿੱਠੀ ਨਹੀਂ ਲੱਗਦੀ, ਕਿਸੇ ਵਿਰਲੇ ਨੂੰ ਮਿੱਠੀ ਲੱਗੀ ਹੈ, ਕਿਸੇ ਵਿਰਲੇ ਨੇ ਚੱਕਿਆ, ਨਾਮ ਰਸਤੀ ਪ੍ਰਾਪਤੀ ਕਿਸੇ ਵਿਰਲੇ ਨੇ ਪ੍ਰਾਪਤ ਕੀਤੀ ਹੈ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ। ਰਸ ਨਿਰਸਨ ਰਸ ਗਾਵੈ ਹਰ ਗੁਣ, ਅੰਮ੍ਰਿਤਸਰੀ ਪਾਠ ਹੈ ਰਸਨ ਰਸਨ, ਪਰ ਟਕਸਾਲ ਵਿੱਚ ਕਰਾਇਆ ਜਾਂਦਾ ਰਸ ਨਿਰਸਨ ਰਸ ਗਾਵੈ ਹਰ ਗੁਣ। ਸੋ ਭਾਈ ਇਹ ਜਿਹੜਾ ਰਸ ਗੁਣ ਗਾਉਣ ਦਾ, ਇਹ ਜਿਹੜੀ ਮਿਠਾਸ ਗੁਰੂ ਕੀ ਬਾਣੀ ਪੜ੍ਹਨ ਦੀ ਪ੍ਰਾਪਤ ਹੋਈ ਹੈ, ਇਹ ਕਿਸੇ ਵਿਰਲੇ ਨੇ। ਜਿਸ ਨੇ ਗੁਰਮੁਖ ਗੁਰੂ ਦੇ ਨਾਲ ਜੁੜ ਗਿਆ ਤੇ ਗੁਰਮੁਖ ਬਣ ਗਿਆ ਤੇ ਗੁਰੂ ਦੁਆਰਾ, ਕਿਉਂਕਿ ਗੁਰੂ ਤੋਂ ਬਿਨਾਂ ਕੁਝ ਵੀ ਪ੍ਰਾਪਤੀ ਨਹੀਂ, ਗੁਰੂ ਦੁਆਰਾ, ਗੁਰੂ ਦੀ ਸਤਿਗੁਰੂ ਦੀ ਓਟ ਲੈਣੇ ਕਰਕੇ। ਇਨਸਾਨ ਦੇ ਆਪਣੇ ਹੱਥ ਵਿੱਚ ਕੁਝ ਵੀ ਨਹੀਂ, ਪਰ ਜਦੋਂ ਇਨਸਾਨ ਸਤਿਗੁਰੂ ਦੀ ਓਟ ਲੈਂਦਾ ਫਿਰ ਬਹੁਤ ਕੁਝ ਇਸ ਨੂੰ ਪ੍ਰਾਪਤ ਹੋ ਜਾਂਦਾ। ਸੋ ਭਾਈ ਜਿਨ੍ਹਾਂ ਨੇ ਚੱਖੀ ਹੈ ਉਹਨਾਂ ਨੂੰ ਪਤਾ, ਕਿਸੇ ਵਿਰਲਿਆਂ ਨੂੰ ਵੀ ਇਹ ਮਿੱਠੀ ਹੈ ਉਸੇ ਨੂੰ ਪਤਾ। ਵੱਖਰੀ ਗੱਲ ਹੈ, ਅਸੀਂ ਕਹੀ ਜਾਂਦੇ ਹਾਂ ਪਰ ਸਾਡਾ ਕਹਿਣਾ ਐਵੇਂ ਹੀ ਹੈ ਕਿ ਜਿਸ ਤਰ੍ਹਾਂ ਗੁਰੂ ਕਾ ਲੰਗਰ ਤਿਆਰ ਹੋਇਆ ਤੇ ਇੱਕ ਕਹਿੰਦਾ ਭਾਈ ਬਹੁਤ ਸਵਾਦ ਹੈ, ਦੂਸਰਾ ਆਖਦਾ ਬਹੁਤ ਸਵਾਦ ਹੈ, ਸਬਜ਼ੀ ਬੜੀ ਸਵਾਦ, ਦਾਲ ਬਹੁਤ, ਲੰਗਰ ਬਾਹਲਾ ਹੀ ਸਵਾਦ ਬਣ ਗਿਆ। ਤੇ ਬਣਾਉਣ ਵਾਲੀਆਂ ਭੈਣਾਂ ਨੂੰ, ਪੰਜਾਂ ਸੱਤਾਂ ਨੂੰ ਪੁੱਛਿਆ, ਉਹ ਵੀ ਕਹਿੰਦੀਆਂ ਬਹੁਤ ਸਵਾਦ ਬਣਿਆ। ਤੇ ਕਿਸੇ ਨੇ ਪੁੱਛਿਆ ਭਾਈ ਮੈਨੂੰ ਉਸ ਸਵਾਦ ਦੀ ਕੋਈ ਨਿਸ਼ਾਨੀ ਦੱਸੋ। ਜਦੋਂ ਸਪਸ਼ਟੀਕਰਨ ਨਾਲ ਬਰੀਕੀ ਵਿੱਚ ਆ ਕੇ ਪੁੱਛਿਆ ਤੇ ਕਹਿੰਦੇ ਵੀ ਅਸੀਂ ਬਣਿਆ ਵੇਖ ਕੇ ਕਹਿ ਦਿੱਤਾ, ਅਸੀਂ ਸੁਣਿਆ ਵੇਖ ਕੇ ਕਹਿ ਦਿੱਤਾ, ਛਕਿਆ ਨਹੀਂ ਅਜੇ ਕਿਸੇ ਨੇ। ਤੇ ਕਹਿੰਦੇ ਫਿਰ ਇਸ ਅਸਲੀ ਸਵਾਦ ਦਾ ਤਾਂ ਪਤਾ ਲੱਗ ਸਕਦਾ ਵੀ ਜਿਸ ਨੇ ਉਸ ਨੂੰ ਛਕ ਲਿਆ, ਛਕਿਆ ਉਹਦੇ ਕੋਲੋਂ ਪੁੱਛੋ। ਪਰ ਇਹਦੇ ਸਵਾਦ ਤਾਂ ਦੱਸੇ ਜਾ ਸਕਦੇ ਨੇ ਜਿਨ੍ਹਾਂ ਨੇ ਗੁਰੂ ਕੀ ਬਾਣੀ ਤੇ ਨਾਮ ਦਾ ਰਸ ਸਵਾਦ ਆਨੰਦ ਪ੍ਰਾਪਤ ਕਰ ਲਿਆ। ਉਹਨਾਂ ਕੋਲੋਂ ਜਦੋਂ ਪੁੱਛਿਆ ਗਿਆ ਤੇ ਉਹ ਕਹਿੰਦੇ ਨੇ ਭਈ ਇਹ ਦੱਸਣ ਤੋਂ ਵੀ ਪਰੇ ਹੈ, ਪਰੇ ਹੈ ਦੱਸਣ ਤੋਂ, ਗੂੰਗਾ ਗੁੜ ਖਾਇਆ ਤੇ ਕਿਆ ਕਹੀਏ। ਕਹਿੰਦੇ ਵੀ ਗੂੰਗੇ ਨੂੰ ਗੁੜ ਮਿਲ ਜਾਵੇ ਤੇ ਉਹਨੂੰ ਪੁੱਛ ਲਓ, ਦੱਸ ਨਹੀਂ ਸਕਦਾ, ਉਹਦੇ ਮੱਥੇ ਦੀ ਮੁਸਕਰਾਹਟ ਦੱਸੇਗੀ ਭਈ ਆਨੰਦ ਆਇਆ। ਇਸੇ ਤਰ੍ਹਾਂ ਗੁਰੂ ਕੇ ਪਿਆਰਿਓ, ਜਿਨ੍ਹਾਂ ਨੂੰ ਇਹ ਰਸ ਸਵਾਦ ਪ੍ਰਾਪਤ ਆਨੰਦ ਹੋ ਗਿਆ, ਸੱਚ ਜਾਣੋ ਉਹ ਵੀ ਗੂੰਗਿਆਂ ਦੀ ਤਰ੍ਹਾਂ ਹੁੰਦੇ ਜੇ ਉਹ ਨਹੀਂ ਦੱਸਦੇ। ਮਤਾ ਸਮਝਣਾ ਕੋਈ ਮੇਰੇ ਵਰਗਾ ਬੰਦਾ ਉੱਠ ਕੇ ਕਹਿ ਦੇਵੇ ਮੈਨੂੰ ਸਵਾਦ ਬਹੁਤ ਆਇਆ, ਮੈਨੂੰ ਆਨੰਦ ਬਹੁਤ ਆਇਆ, ਇਹ ਸਮਝ ਲੈਣਾ ਉਹੋ ਜਿਹੀ ਹੈ ਜਿਵੇਂ ਬਰੀਕੀ ਵਿੱਚ ਪੁੱਛਿਆ ਪਤਾ ਲੱਗਾ ਵੀ ਸੁਣਿਆ ਸੁਣਾਇਆ ਕਹਿ ਦਿੱਤਾ ਲੰਗਰ ਤਾਂ ਛਕਿਆ ਹੀ ਨਹੀਂ ਇਸ ਨੇ ਅਜੇ। ਤੇ ਜਿਸ ਨੇ ਇਸ ਨਾਮ ਦੇ ਆਨੰਦ ਨੂੰ ਛਕ ਲਿਆ ਉਹ ਦੱਸਦਾ ਨਹੀਂ, ਉਹ ਤੇ ਗੂੰਗਾ। ਭਾਈ ਗੁਰਦਾਸ ਜੀ ਕਹਿੰਦੇ ਤੇ ਗੂੰਗਾ, ਗੂੰਗੇ ਕੋਲੋਂ ਪੁੱਛੋਗੇ ਭਾਈ ਤੂੰ ਇਹ ਗੁੜ ਕਿੰਨਾ ਕੁ ਮਿੱਠਾ, ਕੀ ਦੱਸੂਗਾ, ਮੁਸਕਰਾਊਗਾ, ਖੁਸ਼ ਹੋਊਗਾ, ਉਹਦੇ ਮਸਤਕ ਤੋਂ ਪਤਾ ਚੱਲੂਗਾ। ਭਾਈ ਗੁਰਦਾਸ ਜੀ ਤੇ ਸਵਾਲ ਕੀਤਾ, ਕਹਿੰਦੇ ਜੀ ਇਸ ਨਾਮ ਤੇ ਬਾਣੀ ਨੂੰ ਆਨੰਦ ਲੈਣ ਵਾਲੇ ਪਰਮੇਸ਼ਰ ਦੇ ਪਿਆਰੇ ਦੱਸਦੇ ਹੀ ਨਹੀਂ, ਗੂੰਗੇ ਨੇ, ਤੇ ਕਿਵੇਂ ਪਤਾ ਚੱਲੇ, ਕਿਵੇਂ ਵਿਸ਼ਵਾਸ ਬੱਝੇ ਭਈ ਇਹ ਬਾਣੀ ਵਿੱਚੋਂ ਕੋਈ ਆਨੰਦ ਹੈ, ਇੱਥੋਂ ਕੁਝ ਰਸ ਹੈ, ਇਹ ਪਤਾ ਕਿਵੇਂ ਚੱਲੇ? ਕਿਉਂਕਿ ਜੇ ਪਤਾ ਲੱਗੇ ਭਰੋਸਾ ਬੱਝੇਗਾ, ਅਸੀਂ ਵੀ ਹੋਰ ਅਗਾਂਹ ਨੂੰ ਚੱਲਾਂਗੇ। ਇਹ ਬਿੱਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਸਾਨੂੰ ਵੀ ਉਤਸ਼ਾਹ ਮਿਲੇਗਾ, ਪ੍ਰਾਪਤ ਹੋਵੇਗਾ। ਤੇ ਭਾਈ ਗੁਰਦਾਸ ਜੀ ਫਿਰ ਅੱਗੇ ਜਵਾਬ ਦਿੱਤਾ, ਕਹਿੰਦੇ ਜਾਏ ਲਹਿ ਗੁੜ ਕੀੜੀਆਂ, ਰੱਖੇ ਰੱਖਣ ਹਾਰ ਲੁਕਾਈ। ਕਹਿੰਦੇ ਗੁੜ ਨੂੰ ਭਾਵੇਂ ਕਿਤੇ ਲੁਕਾ ਕੇ ਰੱਖ ਦਿਓ, ਕੀੜੇ ਨੇ ਪਾਲ ਲੈਣਾ। ਜਿਸ ਨੂੰ ਇਹ ਆਨੰਦ ਸਵਾਦ ਆਇਆ ਉਹ ਗੂੰਗਾ ਜੇ, ਉਹ ਨਹੀਂ ਦੱਸਦਾ ਭਾਈ ਮੈਨੂੰ ਆਨੰਦ ਸਵਾਦ ਆਇਆ, ਪਰ ਕਹਿੰਦੇ ਜਗਿਆਸੂਆਂ ਨੇ ਉਹਨਾਂ ਨੂੰ ਪਾਲ ਲੈਣਾ, ਪਤਾ ਲੱਗ ਜਾਣਾ ਜਿਹੜੇ ਜਗਿਆਸੂ ਨੇ। ਜਗਿਆਸੂ ਉਸ ਨੂੰ ਕਹਿੰਦੇ ਨੇ ਜਿਹਨੇ ਮਨ ਬਣਾਇਆ ਹੋਇਆ ਵੀ ਇਹ ਪ੍ਰਭੂ ਤੇਰੀ ਪ੍ਰਾਪਤੀ ਕਰਕੇ ਛੱਡਣੀ ਹੈ। ਧੰਨਾ ਭਗਤ ਜਗਿਆਸੂ ਸੀ, ਜਿੰਨਾ ਚਿਰ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਸੀ ਹੋਈ, ਮਨ ਬਣਾ ਲਿਆ ਸੀ ਮਰ ਜਾਵਾਂਗਾ, ਭੋਜਨ ਨਹੀਂ ਛਕਾਂਗਾ। ਤੇ ਜਦੋਂ ਪ੍ਰਾਪਤ ਹੋ ਗਏ ਸੀ ਉਦੋਂ ਭਗਤ ਬਣ ਗਿਆ, ਜਿੰਨਾ ਚਿਰ ਤੱਕ ਪ੍ਰਾਪਤੀ ਨਹੀਂ ਸੀ ਉਨਾ ਚਿਰ ਤੱਕ ਜਗਿਆਸੂ ਉਸ ਨੂੰ ਕਿਹਾ ਜਾਂਦਾ। ਜਿਸ ਦੀ ਇੱਛਾ ਚਾਹ ਬਣੀ ਹੋਈ ਹੈ ਮੈਂ ਜਾਣਾ, ਸੁਣਨਾ, ਪੜ੍ਹਨਾ, ਉਦਮ ਕਰਨਾ, ਪ੍ਰਾਪਤੀ ਕਰਨੀ ਹੈ, ਉਹਨਾਂ ਚਿਰ ਜਗਿਆਸੂ ਹੈ। ਜਦੋਂ ਪ੍ਰਾਪਤੀ ਹੋ ਗਈ ਫਿਰ ਜਗਿਆਸਾ ਅਵਸਥਾ ਤੋਂ ਉੱਪਰ ਚਲੇ ਗਿਆ। ਇਸ ਵਾਸਤੇ ਮੇਰੇ ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ, ਕਹਿੰਦੇ ਬਾਣੀ ਮਿੱਠੀ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਗੱਲ ਕਿਉਂ ਕਹੀ ਹੈ? ਅਸਲ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੂੰ ਖੁਦ ਨੂੰ ਮਿੱਠੀ ਲੱਗੀ, ਉਹਦੀ ਨਿਸ਼ਾਨੀ ਇਤਿਹਾਸ ਵਿੱਚੋਂ ਮਿਲਦੀ ਹੈ। ਸਾਹਿਬ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਵਿਆਹੇ ਹੋਏ ਸਨ ਗੁਰੂ ਅਮਰਦਾਸ ਸਾਹਿਬ ਜੀ ਦੇ ਛੋਟੇ ਭਰਾਤਾ ਜੀ ਨਾਲ, ਤੇ ਗੁਰੂ ਅਮਰਦਾਸ ਸਾਹਿਬ ਜੀ ਜੇਠ ਲੱਗ ਰਹੇ ਨੇ। ਬੀਬੀ ਜੀ ਅੰਮ੍ਰਿਤ ਵੇਲੇ ਤੜਕੇ ਤੋਂ ਉੱਠ ਕੇ ਦੁੱਧ ਰਿੜਕ ਰਹੀ ਹੈ ਤੇ ਨਾਲੇ ਦੁੱਧ ਰਿੜਕਦੀ ਹੋਈ ਬਾਣੀ ਪੜ ਰਹੀ ਹੈ। ਗੁਰੂ ਅਮਰਦਾਸ ਸਾਹਿਬ ਜੀ ਜੋ ਜੇਠ ਲੱਗਦੇ ਸਨ ਉਹ ਵੀ ਅੰਮ੍ਰਿਤ ਵੇਲੇ ਤੋਂ ਉੱਠ ਕੇ ਬੈਠੇ ਹੋਏ ਨੇ, ਪਰਮਾਤਮਾ ਦਾ ਨਾਮ ਲੈ ਰਹੇ ਨੇ। ਉਹ ਬਾਣੀ ਜਿਹੜੀ ਉੱਚੀ ਬੀਬੀ ਜੀ ਬੋਲ ਰਹੇ ਸਨ, ਬੋਲ ਕੇ ਪੜ੍ਹ ਰਹੇ ਸਨ, ਉਹਦੀ ਆਵਾਜ਼ ਕੰਨਾਂ ਵਿੱਚ ਪਈ ਜਾਂ ਬਾਣੀ ਦੀ ਆਵਾਜ਼ ਕੰਨਾਂ ਵਿੱਚ ਪਈ ਤੇ ਉੱਥੋਂ ਕੁਝ ਅਲੌਕਿਕ ਆਨੰਦ ਪ੍ਰਾਪਤ ਹੋਇਆ। ਹੁਣ ਕੋ ਬਾਹਲਾ ਹੀ ਸਵਾਦੀ ਪਦਾਰਥ ਬਣਿਆ ਹੋਵੇ ਨਾ ਤੇ ਪੰਗਤ ਵਿੱਚ ਬੈਠਿਆ ਹੋਇਆ ਹਰ ਕਿਸੇ ਨੇ ਇਹ ਹੀ ਕਹਿਣਾ ਵੀ ਮੈਨੂੰ ਉਹ ਦੇ ਦਿਓ। ਹੁਣ ਇੱਕ ਦਾਲ ਵਿੱਚ ਮਿਰਚਾਂ ਜ਼ਿਆਦਾ ਹੋਣ, ਲੂਣ ਨਾ ਹੋਵੇ ਤੇ ਇੱਕ ਸਬਜ਼ੀ 'ਚ ਲੂਣ ਦੁੱਗਣਾ ਪੈ ਜਾਵੇ ਤੇ ਮਿਰਚਾਂ ਪਾਉਣ ਦਾ ਚੇਤਾ ਹੀ ਭੁੱਲ ਜਾਵੇ ਤੇ ਇੱਕ ਦਾਲ ਸਬਜ਼ੀ ਵਿੱਚ ਲੂਣ ਮਿਰਚ ਐਸੀ ਸੁੰਦਰ ਸੋਹਣਾ ਤੜਕਾ ਸਵਾਦੀ ਬਣੀ ਹੋਈ ਹੋਵੇ ਤੇ ਹਰ ਕਿਸੇ ਨੇ ਇਹ ਹੀ ਕਹਿਣਾ ਵੀ ਆਹੋ ਹੀ ਦੇ ਦੇ ਤੂੰ ਸਬਜ਼ੀ, ਬਾਕੀ ਰਹਿਣ ਦੇ ਆ ਹੀ ਦੇ ਦੇ। ਗੁਰੂ ਅਮਰਦਾਸ ਸਾਹਿਬ ਜੀ ਜੋ ਖੁਦ ਨਾਮ ਬਾਣੀ ਵਿੱਚ ਜੁੜੇ ਹੋਏ ਸਨ, ਉਦਮ ਸੀ, ਅੱਜ ਬਾਣੀ ਦੀਆਂ ਪੰਗਤੀਆਂ ਗੁਰੂ ਅਮਰਦਾਸ ਸਾਹਿਬ ਜੀ ਦੀ ਪੁੱਤਰੀ ਜੋ ਛੋਟੇ ਥਾਂ ਭਰਜਾਈ ਲੱਗਦੀ ਸੀ ਉਹਨਾਂ ਦੇ ਰਸਨਾ ਤੋਂ ਬਾਣੀ ਦੀਆਂ ਪੰਗਤੀਆਂ ਅੱਜ ਕੰਨਾਂ ਵਿੱਚ ਪਈਆਂ ਤੇ ਜਿੰਨਾ ਚਿਰ ਬਾਣੀ ਪੜ੍ਹਦੇ ਰਹੇ ਉਨਾ ਚਿਰ ਤੱਕ ਹੋਰ ਸਭ ਕੁਝ ਭੁੱਲ ਗਿਆ, ਸਭ ਕੁਝ ਭੁੱਲ ਗਿਆ, ਸੁਰਤ ਉੱਥੇ ਹੀ ਜੁੜ ਗਈ ਹੈ। ਅਵਸਥਾ ਪਤੰਗੇ ਵਰਗੀ ਬਣ ਗਈ, ਅਵਸਥਾ ਮੱਖੀ ਵਰਗੀ ਬਣ ਗਈ, ਕਿਉਂਕਿ ਕੁਝ ਮਿਠਾਸ ਆਈ, ਕੁਝ ਰਸ ਆਇਆ, ਕੁਝ ਆਨੰਦ ਆਇਆ। ਦਿਨ ਚੜ੍ਹਿਆ, ਬੀਬੀ ਜੀ ਨੇ ਦੁੱਧ ਰਿੜਕ ਲਿਆ, ਬਾਣੀ ਪੜ੍ਹ ਲਈ, ਸਮਾਪਤੀ ਕੀਤੀ, ਅਰਦਾਸ ਕੀਤੀ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਇਹ ਬਾਣੀ ਕਿਸ ਦੀ ਪੜ੍ਹਦੇ ਸੀ? ਬੀਬੀ ਜੀ ਜੋ ਛੋਟੇ ਥਾਂ ਸੀ ਬੜੇ ਸੰਕੋਚ ਨਾਲ ਬੋਲੇ। ਅੱਜ ਕੱਲ੍ਹ ਤਾਂ ਸੰਕੋਚੋਂ ਹੀ ਖਤਮ ਹੋ ਗਿਆ, ਪਤਾ ਹੀ ਨਹੀਂ ਲੱਗਦਾ ਵੀ ਜੇਠ ਕਿਹੜਾ ਤੇ ਦਿਓਰ ਕਿਹੜਾ, ਪਤੀ ਕਿਹੜਾ ਤੇ ਭਰਾ ਕਿਹੜਾ, ਇਹ ਕੋਈ ਪਤਾ ਨਹੀਂ ਚੱਲ ਰਿਹਾ। ਇਹ ਤੇ ਸਤਿਗੁਰੂ ਕਿਤੇ ਕਿਰਪਾ ਕਰੇ, ਬਖਸ਼ਿਸ਼ ਕਰੂ ਤੇ ਸੁਧਾਰ ਹੋ, ਵਰਨਾ ਨਹੀਂ। ਇਹ ਹੀ ਕਾਰਨ ਹੈ ਕਿ ਬਾਣੀ ਪੜ੍ਹਦਿਆਂ ਨਾਮ ਜਪਦਿਆਂ ਪ੍ਰਾਪਤੀ ਨਹੀਂ ਹੁੰਦੀ, ਪਤਾ ਨਹੀਂ ਲੱਗਦਾ ਵੀ ਕੁਝ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਮੈਂ ਪਾਠ ਤਾਂ ਕਰਦੀ ਹਾਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ, ਪਰ ਮੈਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਸਲੋਕ ਆਇਆ ਹੁੰਦਾ ਤੇ ਪਤਾ ਲੱਗਦਾ ਭੋਗ ਪੈ ਗਿਆ, ਕੋਈ ਪਤਾ ਨਹੀਂ ਕੋਈ ਪੌੜੀ ਰਹੀ ਹੈ ਕਿ ਨਹੀਂ ਰਹੀ, ਪੂਰੀ ਹੋ ਗਈ ਕਿ ਨਹੀਂ ਹੋ ਗਈ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਕਿਸ ਦੀ ਬਾਣੀ? ਕਹਿਣ ਲੱਗੇ ਜੀ ਇਹ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ। ਉਹ ਗੁਰੂ ਨਾਨਕ ਪਾਤਸ਼ਾਹ ਜੀ ਕਿੱਥੇ ਨੇ? ਕਹਿੰਦੇ ਉਹ ਜੋਤੀ ਜੋਤ ਸਮਾ ਗਏ ਨੇ, ਉਹਨਾਂ ਦੇ ਸਥਾਨ ਤੇ ਹੁਣ ਮੇਰੇ ਪਿਤਾ ਜੀ ਬੈਠੇ ਹੋਏ ਨੇ, ਮੈਨੂੰ ਉਹਨਾਂ ਦੇ ਦਰਸ਼ਨ ਕਰਵਾ, ਉਹਨਾਂ ਦੇ ਚਰਨਾਂ ਵਿੱਚ ਲੈ ਚਲੋ। ਬੀਬੀ ਅਮਰੋ ਜੀ ਕਹਿਣ ਲੱਗੇ ਮੈਂ ਜਾ ਨਹੀਂ ਸਕਦੀ। ਕਿਉਂ? ਪਿਤਾ ਜੀ ਦਾ ਹੁਕਮ ਹੈ ਕਿ ਜਿੰਨਾ ਚਿਰ ਤੱਕ ਸੁਨੇਹਾ ਨਾ ਭੇਜੀਏ ਪੇਕੇ ਘਰ ਨਹੀਂ ਆਉਣਾ। ਅੱਜ ਕੱਲ੍ਹ ਲੜਾਈ ਮਗਰੋਂ ਹੁੰਦੀ ਹੈ, ਝੋਲਾ ਚੱਕ ਕੇ ਪਹਿਲਾਂ ਤੁਰ ਪੈਂਦੀ ਹੈ ਵੀ ਮੈਂ ਅੱਗੇ ਚੱਲੀ ਹਾਂ। ਪਰ ਧੰਨ ਬੀਬੀ ਜੀ ਨੇ ਨਿਯਮ ਕਰ ਲਿਆ, ਉਹਨਾਂ ਨੇ ਕਿਹਾ ਜਿੰਨਾ ਚਿਰ ਸੁਨੇਹਾ ਨਾ ਭੇਜੀਏ ਪੇਕੇ ਘਰ ਨਹੀਂ ਆਉਣਾ। ਸਹੁਰੇ ਘਰ ਪਿਆਰ ਜੁੜੂ ਕਿਉਂ ਨਾ, ਆਪਣੇ ਆਪ ਲੱਗੂਗਾ। ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਇਸ ਪੁੱਤਰੀ ਜੀ ਹੁਣ ਤੁਹਾਨੂੰ ਨਿਯਮ ਤੋੜਨਾ ਪਊਗਾ, ਕਿਉਂਕਿ ਵੱਡੇ ਥਾਂ ਸਨ ਬੀਬੀ ਜੀ, ਤੁਹਾਨੂੰ ਨਿਯਮ ਤੋੜਨਾ ਪਊਗਾ, ਤੁਹਾਨੂੰ ਜਾਣਾ ਪਵੇਗਾ। ਕਹਿਣ ਲੱਗੇ ਜੀ ਤੁਸੀਂ ਵੀ ਸਤਿਕਾਰਯੋਗ ਹੋ, ਪਰ ਮੈਂ ਆਪਣੇ ਪਿਤਾ ਜੀ ਦਾ ਬਚਨ ਨਹੀਂ ਮੋੜ ਸਕਦੀ। ਹੱਥ ਜੋੜ ਕੇ ਖਲੋ ਗਏ। ਕਹਿਣ ਲੱਗੇ ਤੁਸੀਂ ਵੱਡੇ ਥਾਂ ਹੋ, ਹੱਥ ਨਾ ਜੋੜੋ। ਕਹਿੰਦੇ ਮੈਂ ਹੱਥ ਜੋੜ ਕੇ ਗੁਰੂ ਅੰਗਦ ਦੇਵ ਜੀ ਤੋਂ ਮੁਆਫ਼ੀ ਮੰਗ ਲਵਾਂਗਾ ਵੀ ਇਹ ਗਲਤੀ ਮੈਂ ਕੀਤੀ ਹੈ, ਮੈਂ ਇਹਨਾਂ ਨੂੰ ਤੁਹਾਡਾ ਜਿਹੜਾ ਨਿਯਮ ਸੀ ਉਹ ਤੁੜਾਇਆ, ਤੁਹਾਡੇ ਪਾਸ ਮੈਂ ਲਿਆਇਆ, ਤੁਸੀਂ ਨਹੀਂ ਆਏ, ਮੈਨੂੰ ਲੈ ਕੇ ਜ਼ਰੂਰ ਚਲੋ। ਕਹਿਣ ਲੱਗੇ ਪਿਤਾ ਜੀ ਦਾ ਹੁਕਮ ਨਹੀਂ ਮੋੜਿਆ ਜਾ ਸਕਦਾ, ਨਿਯਮ ਨਹੀਂ ਤੋੜਿਆ ਜਾ ਸਕਦਾ। ਅਖੀਰ ਜਦੋਂ ਤੀਸਰੀ ਵਾਰੀ ਬੇਨਤੀ, ਚੌਥੀ ਵਾਰੀ ਕੀਤੀ ਗੁਰੂ ਅਮਰਦਾਸ ਸਾਹਿਬ ਜੀ ਨੇ, ਕਹਿਣ ਲੱਗੇ ਜੇ ਇਹ ਗੱਲ ਹੈ ਤੇ ਕਹਿੰਦੇ ਫਿਰ ਮੈਂ ਭੋਜਨ ਪਾਣੀ ਕੁਝ ਨਹੀਂ ਛੱਕ ਸਕਦਾ, ਮੈਂ ਵੀ ਫਿਰ ਇਸ ਤਰ੍ਹਾਂ ਰਹਾਂਗਾ ਤੇ ਇਹਦਾ ਦੋਸ਼ ਵੀ ਤੁਹਾਨੂੰ ਹੀ ਲੱਗੇਗਾ। ਜੁੜ ਗਏ ਨੇ, ਸੜਨ ਵਾਸਤੇ ਤਿਆਰ, ਮਰਨ ਵਾਸਤੇ ਤਿਆਰ। ਪ੍ਰਾਪਤੀ ਅਸਲ ਉਦੋਂ ਹੁੰਦੀ ਹੈ ਜਦੋਂ ਜੋਤੋ ਪ੍ਰੇਮ ਖੇਲਣ ਕਾ ਚਾਉ, ਸਿਰ ਤਰ ਤਲੀ ਗਲੀ ਮੁਰੀ ਆਉ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਅਖੀਰ ਬੀਬੀ ਅਮਰੋ ਜੀ ਤਿਆਰ ਹੋਏ, ਗੁਰੂ ਅਮਰਦਾਸ ਸਾਹਿਬ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਜਾ ਪਹੁੰਚੇ। ਬੀਬੀ ਜੀ ਕਹਿਣ ਲੱਗੇ, ਸਤਿਕਾਰਯੋਗ ਜੀ, ਤੁਸੀਂ ਹੁਣ ਜਾਓ ਤੇ ਮੈਂ ਬਾਹਰ ਰਹਾਂਗੀ, ਪਿਤਾ ਜੀ ਸੁਨੇਹਾ ਭੇਜਣ ਤੇ ਫਿਰ ਮੈਂ ਅੰਦਰ ਚਲੇ ਜਾਵਾਂਗਾ। ਏਡਾ ਵੱਡਾ ਨਿਯਮ ਹੈ ਕਿ ਖਡੂਰ ਸਾਹਿਬ ਜਾ ਕੇ ਵੀ ਕਹਿੰਦੇ ਇੱਥੋਂ ਤੱਕ ਮੈਂ ਆ ਗਈ ਹਾਂ, ਪਰ ਹੁਣ ਪਿਤਾ ਜੀ ਦਾ ਬਚਨ ਨਹੀਂ ਮੋੜਨਾ, ਤੋੜਨਾ ਨਹੀਂ। ਹੁਣ ਜੇ ਉਹ ਬੁਲਾਉਣਗੇ ਤਾਂ ਅੱਗੇ ਜਾਵਾਂਗੇ, ਕਿਉਂਕਿ ਉਹਨਾਂ ਦਾ ਹੁਕਮ ਹੈ ਕਿ ਬੁਲਾਉਣ ਤੋਂ ਬਿਨਾਂ ਆਉਣਾ ਨਹੀਂ। ਕਹੋ ਗੱਜ ਕੇ ਸਤਨਾਮ। ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਜੇ ਵਿਚਾਰ ਨੂੰ ਖੋਲ ਕੇ ਰੱਖਾਂ ਤੇ ਸਾਰੇ ਆਪਾਂ ਖੁਦ ਇਹ ਅਹਿਸਾਸ ਕਰਾਂਗੇ, ਮੱਥਾ ਤੇ ਜ਼ਰੂਰ ਟੇਕਦੇ ਹਾਂ, ਬਾਣੀ ਤੇ ਜ਼ਰੂਰ ਪੜ੍ਹਦੇ ਹਾਂ, ਤੇ ਮੇਰੇ ਵਰਗੇ ਉਪਦੇਸ਼ ਵੀ ਦਿੰਦੇ ਨੇ, ਪਰ ਜਦੋਂ ਵਿਚਾਰ ਅੰਦਰ ਚੱਲਾਂਗੇ ਤੇ ਗੁਰੂ ਦੇ ਬਹੁਤ ਸਾਰੇ ਬਚਨ ਨੇ ਜਿਹੜੇ ਨਹੀਂ ਮੰਨੇ ਜਾ ਰਹੇ, ਨਹੀਂ ਮੰਨ ਰਹੇ, ਬਹੁਤ ਮੁਸ਼ਕਲ ਮੰਨੇ ਜਾ ਰਹੇ। ਤੇ ਤਾਂ ਹੀ ਪਾਤਸ਼ਾਹ ਨੇ ਕਿਹਾ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ, ਪ੍ਰਾਪਤੀ ਕਿਵੇਂ ਹੋ ਜਾਵੇਗੀ, ਨਹੀਂ ਹੋ ਸਕਦੀ। ਗੁਰੂ ਅਮਰਦਾਸ ਸਾਹਿਬ ਜੀ ਚਰਨਾਂ ਵਿੱਚ ਜਾ ਕੇ ਜਦੋਂ ਨਮਸਕਾਰ ਕੀਤੀ ਹੈ, ਤੇ ਧੰਨ ਗੁਰੂ ਅੰਗਦ ਦੇਵ ਜੀ ਅੰਤਰਜਾਮੀ, ਗੁਰੂ ਦੀ ਨਿਸ਼ਾਨੀ, ਨਿਸ਼ਾਨੀ ਗੁਰੂ ਦੀ ਕੀ ਹੈ, ਸੱਚੇ ਗੁਰੂ ਦੀ ਨਿਸ਼ਾਨੀ ਕੀ ਹੈ, ਗੁਰਪੂਰੇ ਚਰਨੀ ਲਾਇਆ, ਪੂਰਨ ਗੁਰੂ ਦੀ ਨਿਸ਼ਾਨੀ ਕੀ ਹੈ, ਅੰਤਰਜਾਮਤਾ ਦੇ ਨਾਲ ਕਹਿਣ ਲੱਗੇ ਜਿਨ੍ਹਾਂ ਨੂੰ ਨਾਲ ਲਿਆਏ ਸੀ ਉਹਨਾਂ ਨੂੰ ਵੀ ਅੰਦਰ ਲੈ ਆਉਣਾ ਸੀ, ਉਹਨਾਂ ਨੂੰ ਬਾਹਰ ਖਿਲਾ ਰਹੇ ਹੋ ਉਹਨਾਂ ਨੂੰ ਵੀ ਅੰਦਰ ਲੈ ਆਉਣਾ ਸੀ। ਕਹੋ ਗੱਜ ਕੇ ਸਤਨਾਮ। ਕਹਿਣ ਲੱਗੇ ਜੀ ਉਹ ਤੁਹਾਡੇ ਹੁਕਮ ਦੀ ਉਡੀਕ ਕਰ ਰਹੇ ਨੇ, ਤੁਹਾਡਾ ਸੁਨੇਹਾ ਜਾਏਗਾ ਤਾਂ ਆ ਸਕਦੇ। ਕਹਿਣ ਲੱਗੇ ਬੁਲਾ ਲਿਓ। ਤਾਂ ਬੀਬੀ ਅਮਰੋ ਜੀ ਅੰਦਰ ਗਏ ਨੇ, ਨਮਸਕਾਰ ਕੀਤੀ, ਪਿਤਾ ਜੀ ਤੁਹਾਡਾ ਹੁਕਮ ਸੀ, ਮੈਂ ਇਸ ਕਰਕੇ ਨਹੀਂ ਅੱਗੇ ਆਈ। ਸ਼ਾਬਾਸ਼ ਪੁੱਤਰੀ। ਦਰਸ਼ਨ ਕੀਤੇ ਨੇ ਤੇ ਗੁਰੂ ਅੰਗਦ ਦੇਵ ਜੀ ਕਹਿੰਦੇ, ਬਚਨ ਬਲਾਸ ਹੋ ਚੁੱਕੇ, ਕਹਿੰਦੇ ਹੁਣ ਸੁਪੁੱਤਰੀ ਜੀ ਤੁਸੀਂ ਜਾਓ ਸਤਬਚਨ ਜੀ, ਤੇ ਗੁਰੂ ਅਮਰਦਾਸ ਜੀ ਨੂੰ ਵੀ ਹੁਕਮ ਹੋਇਆ ਵੀ ਤੁਸੀਂ ਵੀ ਨਾਲ ਜਾਓ, ਲੈ ਕੇ ਆਇਓ, ਲੈ ਕੇ ਜਾਓ। ਕਹਿਣ ਲੱਗੇ ਜੀ ਮੈਂ ਨਹੀਂ ਹੁਣ ਜਾਣਾ, ਨਹੀਂ ਨਾਲ ਜਾਓ, ਨਹੀਂ ਜੀ ਮੈਂ ਨਹੀਂ ਜਾਣਾ, ਮੈਂ ਜਿੱਥੇ ਜਾਣਾ ਸੀ ਪਹੁੰਚ ਗਿਆ, ਹੁਣ ਮੈਂ ਇਸ ਤੋਂ ਅਗਾਂਹ ਨਹੀਂ ਕਿਤੇ ਜਾਣਾ। ਗਏ ਨਹੀਂ, ਚਰਨਾਂ 'ਚ ਰਹਿ ਗਏ, ਉੱਥੇ ਰਹਿ ਗਏ। ਕਹਿੰਦੇ ਮੈਂ ਜਿੱਥੇ ਪਹੁੰਚਣਾ ਸੀ ਮੈਂ ਪਹੁੰਚ ਗਿਆ, ਹੁਣ ਨਹੀਂ ਅਗਾਂਹ ਜਾਣਾ। ਹੁਣ ਤੇ ਮਨ ਦੇ ਅੰਦਰ ਤੁਹਾਡੇ ਬੋਲ ਸੁਣਨ ਦੀ ਇੱਛਾ ਹੈ ਕਿਉਂਕਿ ਮਿੱਠੇ ਲੱਗਦੇ ਨੇ। ਗੁਰਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਸਿੱਖ ਮਨ ਬਣਾ ਲਵੇ ਤੇ ਹੇ ਸਤਿਗੁਰੂ ਪਾਤਸ਼ਾਹ ਇਹ ਤਾਂ ਹੁਣ ਜਿਹੜੀ ਬਾਣੀ ਹੈ ਮੈਨੂੰ ਮਿੱਠੀ ਲੱਗ ਗਈ ਆ, ਹੁਣ ਤਾਂ ਮੈਂ ਤੇਰੇ ਚਰਨਾਂ ਵਿੱਚ ਹੀ ਹਾਂ, ਮੈਂ ਜਿੱਥੇ ਪਹੁੰਚਣਾ ਮੈਂ ਪਹੁੰਚ ਗਿਆ, ਫਿਰ ਪ੍ਰਾਪਤੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ। ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਹੋਰਾਂ ਦੇ ਹੁੰਦਿਆਂ ਸੁਣਦਿਆਂ ਦੀ ਇਹ ਸਾਖੀ ਹੈ। ਬਿਜਲੀ ਬੋਰਡ ਦੇ ਕੁਝ ਮੁਲਾਜ਼ਮ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ, ਦਰਸ਼ਨ ਪਰਸ਼ਨ ਹੋਏ ਤੇ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ, ਓਏ ਸਿੰਘਾ ਤੂੰ ਸਾਹਮਣੇ ਬੈਠਾ ਹੋਇਆ, ਅੰਮ੍ਰਿਤ ਛਕਿਆ ਹੋਇਆ ਈ, ਤੇਰੇ ਸਾਥੀਆਂ ਨੇ ਦਾੜੇ ਖੋਲੇ ਨੇ, ਤੂੰ ਵੀ ਖੋਲ ਦੇ। ਤੇ ਉੱਠ ਕੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦਾ ਜੀ ਮੈਨੂੰ ਕੁਛ ਮਜਬੂਰੀ ਹੈ। ਮਹਾਂਪੁਰਖ ਕਹਿੰਦੇ ਵੀ ਤੇਰੀ ਮਜਬੂਰੀ ਦੂਰ ਕਰ ਦਿਆਂਗੇ। ਇਸ ਨੇ ਗਲ ਵਿੱਚ ਪਰਨਾ ਪਾਇਆ ਤੇ ਅੱਖਾਂ ਵਿੱਚੋਂ ਅੱਥਰੂ ਡਿੱਗਣ ਲੱਗ ਪਏ ਤੇ ਕਹਿਣ ਲੱਗਾ ਜੀ ਸਤ ਬਚਨ ਮੇਰੀ ਮਜਬੂਰੀ ਦੂਰ ਜ਼ਰੂਰ ਕਰ ਦਿਓ। ਕਹਿੰਦੇ ਠੀਕ ਹੈ। ਜਦੋਂ ਉਸ ਸਿੰਘ ਨੇ ਦਾੜਾ ਖੋਲਿਆ ਤੇ ਇੱਕ ਪਾਸੇ ਦਾੜਾ ਹੈਗਾ ਹੀ ਨਹੀਂ ਤੇ ਇੱਕੋ ਪਾਸੇ ਦਾੜਾ ਹੈ, ਉਧਰੋਂ ਵਲ ਕੇ ਲਿਆ ਕੇ ਬੰਨ ਕੇ ਤੇ ਸਾਰੇ ਨੂੰ ਐਂ ਕਵਰ ਕੀਤਾ ਸੀ ਜਿਵੇਂ ਦਾੜਾ ਸਾਰੇ ਮੂੰਹ ਤੇ ਹੁੰਦਾ, ਹੁਣ ਜਦੋਂ ਖੋਲਿਆ ਤੇ ਇੱਕ ਪਾਸੇ ਦਾੜਾ ਹੀ ਨਹੀਂ। ਜਾਂ ਮਹਾਂਪੁਰਖਾਂ ਨੇ ਦੇਖਿਆ ਨੀਵੀਂ ਪਾ ਲਈ, ਜਿਵੇਂ ਕਿਸੇ ਨੂੰ ਸ਼ਰਮ ਆ ਜਾਂਦੀ ਹੈ, ਸ਼ਰਮ ਨਾਲ ਨੀਵਾਂ ਹੋ ਜਾਂਦਾ, ਝੁਕ ਜਾਂਦਾ, ਨੀਵੀਂ ਪਾ ਲਈ। ਤੇ ਸਿੰਘ ਖੜਾ ਨੇਤਰਾਂ ਵਿੱਚ ਹੰਝੂ, ਕਿਸੇ ਪਿਆਰ ਦੀ ਅਵਸਥਾ ਵਿੱਚ। ਸੰਗਤਾਂ ਹੈਰਾਨ ਵੀ ਹੁਣ ਇਹ ਸੰਤ ਮਜਬੂਰੀ ਕਿੱਥੋਂ ਪੂਰੀ ਕਰੂਗਾ, ਹੁਣ ਦਾੜਾ ਕਿਵੇਂ ਦਿਆਂਗੇ। ਵਚਨ ਕੀਤਾ ਇੰਨੀਆਂ ਸੰਗਤਾਂ ਚ ਵੀ ਮਜਬੂਰੀ ਦੂਰ ਕਰ ਦਿਆਂਗੇ। ਕੁਝ ਕੁ ਮਿੰਟਾਂ ਤੋਂ ਬਾਅਦ ਮਹਾਂਪੁਰਖਾਂ ਨੇ ਆਪਣਾ ਚਿਹਰਾ ਉਤਾਂਹ ਨੂੰ ਚੱਕਿਆ ਤੇ ਐਉਂ ਚਿਹਰਾ ਜਿਵੇਂ ਕਿਸੇ ਨੇ ਕੁੱਟਿਆ ਹੋਇਆ ਹੁੰਦਾ, ਬੜਾ ਦਿਲ ਦੁਖੀ। ਤੇ ਕਹਿਣ ਲੱਗੇ, ਸਿੰਘਾ ਮੈਨੂੰ ਮੁਆਫ ਕਰ ਦੇ, ਮੈਨੂੰ ਪਤਾ ਨਹੀਂ ਸੀ ਤੈਨੂੰ ਇਹ ਮਜਬੂਰੀ ਸੀ। ਮੈਂ ਤੇ ਸਮਝਿਆ ਕੋਈ ਅਫਸਰ ਤੰਗ ਕਰਦੇ ਹੋਣਗੇ, ਉਹਨਾਂ ਨੂੰ ਦਾਬਾ ਮਾਰ ਦਿੰਦੇ ਆ, ਅਫਸਰ ਦੀ ਕੀ ਜ਼ਰੂਰਤ ਹੈ। ਮੇਰੇ ਤੇ ਮਨ ਵਿੱਚ ਇਹ ਸੀ ਕਿ ਕੁਝ ਨੌਕਰੀ ਦੀ ਮਜਬੂਰੀ ਹੋਵੇਗੀ, ਤੈਨੂੰ ਮਾਇਆ ਦੇ ਦਿਆਂਗੇ, ਛੱਡ ਪਰੇ ਜਿਹੜੀ ਨੌਕਰੀ ਦੀ ਮਾਇਆ ਕਮਾਣੀ ਆ, ਚੱਕ ਤੇ ਸਿੱਖੀ ਕੁਮਾਰ। ਸਾਨੂੰ ਨਹੀਂ ਸੀ ਪਤਾ, ਮੈਨੂੰ ਮਾਫ਼ ਕਰ ਦੇ। ਪਰ ਉਹ ਸਿੰਘ ਦੇ ਬੋਲ, ਅੱਖਾਂ ਚੋਂ ਅਥਰੂ, ਗਲਾ ਪਿਆਰ ਨਾਲ ਭਰਿਆ ਹੋਇਆ, ਹੁਣ ਮੇਰੀ ਮਜਬੂਰੀ ਦੂਰ ਕਰੋ, ਮੈਂ ਨਹੀਂ ਹੁੰਦਾ ਰਾ ਬੰਨਣ। ਮਹਾਂਪੁਰਖ ਕਹਿੰਦੇ, ਮੈਂ ਨਹੀਂ ਮਜਬੂਰੀ ਪੂਰੀ ਕਰ ਸਕਦਾ, ਹਾਂ ਇੱਕ ਰਾਇ ਦੇ ਦੇਣਾ, ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਦਰਬਾਰ, ਜਿੱਥੋਂ ਕੋੜੀਆਂ ਦੇ ਕੋੜ ਦੂਰ ਹੋਏ, ਜਿੱਥੋਂ ਕਾਂ ਹੰਸ ਬਣ ਗਏ, ਜਿੱਥੇ ਸਰੋਵਰ ਚ ਇਸ਼ਨਾਨ ਕਰਨ ਨਾਲ ਬਿਮਾਰੀਆਂ ਦੂਰ ਹੋ ਗਈਆਂ। ਉਸ ਤੋਂ ਪਹਿਲਾਂ ਦੀ ਗੱਲ ਹੈ, ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਹੁੰਦੇ ਆ 72-73 ਦੀ ਗੱਲ ਅੰਦਾਜ਼ਨ। ਕਾਲਾ ਸਿੰਘ ਨਾਮ ਦਾ ਸਿੰਘ, ਜਿਸ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਭਈ ਤੇਰੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੋ ਸਕਦਾ, ਜਵਾਬ ਦੇ ਦਿੱਤਾ, ਤੇ ਉਸ ਦੇ ਘਰ ਦੇ ਉਸ ਨੂੰ ਚੱਕ ਕੇ ਦੁੱਖ ਭੰਜਣੀ ਬੇਰੀ ਦੇ ਕੋਲ ਲਿਆਏ ਭਈ ਮੈਨੂੰ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਚ ਇਸ਼ਨਾਨ ਕਰਵਾ ਦਿਓ, ਮੇਰੇ ਡਾਕਟਰ ਹੁਣ ਉਹ ਹੀ ਨੇ, ਜੇ ਡਾਕਟਰਾਂ ਜਵਾਬ ਦੇ ਦਿੱਤਾ ਤੇ ਗੁਰੂ ਨੇ ਜਵਾਬ ਦਿੰਦਾ ਹੁੰਦਾ। ਕਿਸੇ ਸ਼ਰਧਾ ਭਾਵਨਾ ਵਿੱਚ ਆਏ, ਜੋ ਸਰਣੇ ਆਵੈ ਤਿਸ ਕੰਠ ਲਾਵੈ। ਸਾਧ ਸਿੰਘ ਜੀ, ਦੂਰ ਦੀ ਗੱਲ ਨਹੀਂ, ਕਈ ਆਖਦੇ ਨੇ ਉਹ ਕੋਹੜੀ ਉਦੋਂ ਹੀ ਰਾਜੀ ਹੁੰਦੇ ਸੀ, ਹੁਣ ਨਹੀਂ, 72-73 ਦੀ ਗੱਲ ਹੈ। ਮੈਨੂੰ ਉਸ ਸਿੰਘ ਦੇ ਪਿੰਡ ਦਾ ਨਾਮ ਭੁੱਲ ਗਿਆ, ਕਾਲਾ ਸਿੰਘ ਨਾਮ ਦਾ ਸਿੰਘ, ਜਦੋਂ ਉਸ ਦਾ ਇਸ਼ਨਾਨ ਸਰੋਵਰ ਵਿੱਚੋਂ ਕਰਵਾਇਆ, ਚਾਰ ਜਣਿਆਂ ਨੇ ਚੁੱਕ ਕੇ ਬਾਹਾਂ ਤੇ ਲੱਤਾਂ ਤੋਂ ਫੜ ਕੇ, ਕਿਉਂਕਿ ਹਿੱਲ ਨਹੀਂ ਸਕਦਾ, ਡਾਕਟਰਾਂ ਨੇ ਜਵਾਬ ਦਿੱਤਾ ਹੋਇਆ, ਮੰਜੀ ਤੇ ਪਾ ਕੇ ਲਿਆਂਦਾ, ਤਿੰਨਾਂ ਚੌਂ ਜਣਿਆਂ ਚੱਕ ਕੇ ਤੇ ਸਰੋਵਰ ਚ ਟੁੱਬਾ ਲਵਾਇਆ। ਜਦੋਂ ਟੁੱਬਾ ਲਾਇਆ ਤੇ ਕਹਿੰਦਾ, ਮੈਨੂੰ ਛੱਡ ਦਿਓ, ਮੈਂ ਠੀਕ ਹੋ ਗਿਆ, ਮੈਨੂੰ ਛੱਡ ਦਿਓ। ਤੁਰ ਕੇ ਸਰੋਵਰ ਵਿੱਚੋਂ ਬਾਹਰ ਨਿਕਲਿਆ, ਕਹੋ ਗੱਜ ਕੇ ਸਤਨਾਮ। ਔਰ ਉਸ ਕਾਲਾ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਖੜਿਆ ਗਿਆ, ਅਕਾਲ ਤਖ਼ਤ ਸਾਹਿਬ ਵੱਲੋਂ ਸਿਰੋਂ ਪਾਉ ਦਿੱਤਾ ਗਿਆ ਕਿ ਇਸ ਬੰਦੇ ਦੀ ਕਿਤਨੀ ਭਾਵਨਾ ਹੋਵੇਗੀ, ਜਿਸ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਅੱਜ ਵੀ ਕੋੜੀਆਂ ਦੇ ਕੋੜ ਦੂਰ ਕਰਨ ਦੀ ਤਰ੍ਹਾਂ ਇਹਨੂੰ ਤੰਦਰੁਸਤੀ ਬਖਸ਼ੀ ਹੈ। ਮਹਾਂਪੁਰਖਾਂ ਨੇ ਸਾਖੀ ਸੁਣਾਈ, ਅੱਜ ਵੀ ਉਹ ਗੁਰੂ ਕਾ ਦਰਬਾਰ ਹੈ। ਸਿੰਘਾ, ਜਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਤਰੀਕਾ ਦੱਸਦੇ ਨੇ ਆ, ਢੰਗ ਦੱਸਦੇ ਨੇ ਆ, ਜੇ ਗੁਰੂ ਨੂੰ ਪਾਇਆ ਤੇ ਤੈਨੂੰ ਦਾੜਾ ਮਿਲ ਜਾਊ, ਜੇ ਕੋੜੀਆਂ ਦੇ ਕੋੜ ਰੋਗ ਦੂਰ ਹੋ ਸਕਦੇ ਨੇ, ਆਹ ਕਿਹੜੀ ਗੱਲ ਹੈ, ਦਾੜਾ ਵੀ ਮਿਲ ਸਕਦਾ, ਮੈਂ ਤਰੀਕਾ ਦੱਸ ਦਿੰਦਾ ਪਰ ਮੈਂ ਦਾੜਾ ਨਹੀਂ ਦੇ ਸਕਦਾ। ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਂਪੁਰਖੋ ਮੈਨੂੰ ਪ੍ਰਵਾਨ ਹੈ, ਮੈਨੂੰ ਤਰੀਕਾ ਦੱਸ ਦਿਓ। ਕਹਿੰਦੇ, ਦਰਸ਼ਨੀ ਡਿਓੜੀ ਜਿੱਥੋਂ ਦਰਸ਼ਨ ਕਰਨ ਵਾਸਤੇ ਜਾਈਦਾ, ਇੱਕ ਸਾਈਡ ਤੋਂ ਝਾੜੂ ਮਾਰਦੇ ਜਾਣਾ, ਪਹਿਲੇ ਇਸ਼ਨਾਨ ਬਾਹਰ ਕਰਨਾ, ਫਿਰ ਸਰੋਵਰ ਵਿੱਚ ਕਰਨਾ, ਫਿਰ ਆਪਣੀ ਨਿਤਨੇਮ ਕਰਨਾ ਬਾਣੀ ਦਾ ਕਰਕੇ, ਫਿਰ ਦਰਸ਼ਨੀ ਡਿਓੜੀ ਵਾਲੇ ਸਥਾਨ ਤੋਂ ਝਾੜੂ ਮਾਰਦਾ ਮਾਰਦਾ ਅੰਦਰ ਨੂੰ ਚਲੇ ਜਾਣਾ। ਦਰਬਾਰ ਸਾਹਿਬ ਹਰਿਮੰਦਰ ਸਾਹਿਬ ਝਾੜੂ ਫੇਰਦਿਆਂ ਦੂਸਰੀ ਸਾਈਡ ਵੱਲੋਂ ਨੂੰ ਬਾਹਰ ਨੂੰ ਤੁਰੇ ਆਉਣਾ ਤੇ ਦਰਸ਼ਨੀ ਡਿਓੜੀ ਤੱਕ ਹੀ ਫੇਰ ਪਹੁੰਚਣਾ। ਜਿਵੇਂ ਸੰਗਤਾਂ ਇਸ ਇੱਕ ਰਸਤੇ ਜਾਂਦੀਆਂ, ਦੂਸਰੇ ਰਸਤੇ ਆਉਂਦੀਆਂ, ਜੋ ਉੱਥੇ ਚਰਨ ਧੂੜ ਕੱਖ ਤਿਲ ਸੁਆਇਕ ਹੋਵੇ ਉਸ ਨੂੰ ਆਪਣੇ ਦਾੜੇ ਵਾਲੇ ਸਥਾਨ ਤੇ ਲਾ ਰਿਹਾ ਕਰ। ਗੁਰੂ ਰਾਮਦਾਸ ਸਾਹਿਬ ਦੇ ਘਰ ਵਿੱਚ ਕਿਹੜੀ ਚੀਜ਼ ਹੈ ਜਿਹੜੀ ਨਹੀਂ ਮਿਲੇਗੀ। ਉਸ ਸਿੰਘ ਨੇ ਉੱਥੇ ਖੜਿਆਂ ਹੀ ਪ੍ਰਣ ਕੀਤਾ, ਜਿਹੜੇ ਨਾਲ ਬਿਜਲੀ ਮੁਲਾਜ਼ਮ ਸਨ ਉਹਨਾਂ ਨੂੰ ਬੇਨਤੀ ਕੀਤੀ, ਕਹਿਣ ਲੱਗੇ ਭਈ ਮੈਨੂੰ ਮੇਰੇ ਘਰਦਿਆਂ ਨੂੰ ਵੀ ਕਹਿ ਦਿਓ ਤੇ ਨੌਕਰੀ ਵਾਲਿਆਂ ਨੂੰ ਵੀ ਕਹਿ ਦਿਓ ਭਾਈ ਮੈਂ ਹੁਣ ਨਾ ਕਰਨੀ ਸਰਵਿਸ ਤੇ ਨਾ ਆਉਣਾ ਘਰ, ਜੇ ਗੁਰੂ ਰਾਮਦਾਸ ਸਾਹਿਬ ਜੀ ਨੇ ਦਾੜਾ ਦਿੱਤਾ ਤੇ ਆ ਜਾਊ, ਜੇ ਦਾੜਾ ਨਾ ਮਿਲਿਆ ਤੇ ਮੈਂ ਨਹੀਂ ਆਉਂਦਾ, ਇੱਥੇ ਹੀ ਰਹੂੰ, ਇੱਥੇ ਹੀ ਮਰੂ। ਇਹ ਨਿਯਮ ਕਰਨਾ ਵੀ ਸਿਰ ਤਰ ਤਲੀ ਗਲੀ ਮੇਰੀ ਆਓ ਦੀ ਨਿਆਈ ਹੈ। ਕੌਣ ਚਾਹੁੰਦਾ ਵੀ ਮੈਂ ਹੁਣ ਮੈਂ ਨਹੀਂ ਬੱਚਿਆਂ ਵਿੱਚ ਆਉਂਦਾ, ਮੈਂ ਨਹੀਂ ਨੌਕਰੀ ਕਰਦਾ? ਨੌਕਰੀ ਤੇ ਬੱਚਿਆਂ ਵਾਸਤੇ ਤੇ ਸਾਰੀਆਂ ਹਜ਼ਾਰਾਂ ਕੋਸ਼ਿਸ਼ਾਂ ਨੇ ਇਨਸਾਨ ਦੀਆਂ। ਔਰ ਸਿੰਘ ਨੇ ਇਸੇ ਤਰ੍ਹਾਂ ਕੀਤਾ, ਸੱਤ ਦਿਨ ਲਗਾਤਾਰ ਕੀਤਾ। ਸੱਤਵੇਂ ਦਿਨ ਜਦੋਂ ਚਰਨ ਧੂੜ ਜਿੱਥੇ ਨਹੀਂ ਸੀ ਦਾੜਾ ਉੱਗਾ ਉਸ ਸਥਾਨ ਤੇ ਲਾ ਕੇ ਜਦੋਂ ਸੁੱਤਾ ਲੰਮਾ ਪਿਆ, ਸਵੇਰੇ ਉੱਠਿਆ ਤੇ ਦਾੜਾ ਦੂਜੀ ਸਾਈਡ ਦਾ ਉਸੇ ਤਰ੍ਹਾਂ ਉੱਗਿਆ। ਇਹ ਗੱਲ 82 ਜਾਂ 83 ਦੀ ਹੈ ਅੰਦਾਜ਼ਨ। ਗੁਰੂ ਰਾਮਦਾਸ ਸਾਹਿਬ ਉਹ ਨੇ, ਅਸਥਾਨ ਉਹ ਹੈ, ਸਾਡੀਆਂ ਸ਼ਰਧਾਵਾਂ ਵਿੱਚ ਫਰਕ ਪੈ ਗਿਆ। ਸਾਡੀ ਸ਼ਰਧਾ ਉਹ ਨੇ, ਸਤਿਗੁਰੂ ਅਜੇ ਵੀ ਦਿਆਲੂ ਨੇ। ਸਾਰੇ ਪੜ੍ਹੋ, ਸਤਿਗੁਰੂ ਸਦਾ ਦਿਆਲ ਹੈ ਭਾਈ, ਸਤਿਗੁਰ ਸਦਾ ਦਿਆਲ ਹੈ ਭਾਈ, ਸਤਿਗੁਰ ਸਦਾ ਦਿਆਲ ਹੈ ਭਾਈ, ਸਤਿਗੁਰ ਸਦਾ ਦਿਆਲ ਹੈ ਭਾਈ, ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਮਿੱਠੀ ਲੱਗੀ ਹੈ। ਜਿਨ੍ਹਾਂ ਨੂੰ ਲੱਗੀ ਹੈ ਉਹਨਾਂ ਨੂੰ ਅੱਜ ਵੀ ਪ੍ਰਾਪਤੀ ਹੈ। ਗੁਰਮੁਖ ਵਿਰਲੇ ਕਿਨੇ ਚੱਖ ਡਿੱਠੀ, ਕੋਈ ਵਿਰਲੇ ਗੁਰਮੁਖ ਨੇ ਜਿਨ੍ਹਾਂ ਨੇ ਇਸ ਗੁਰਬਾਣੀ ਦੇ ਰਸ ਨੂੰ, ਆਨੰਦ ਨੂੰ ਚੱਖਿਆ ਤੇ ਚੱਕ ਕੇ ਵੇਖ ਲਿਆ ਹੈ।
ਅੰਤਰ ਪ੍ਰਗਾਸ ਮਹਾਰਸ ਪੀਵੇ, ਦਰ ਸੱਚੇ ਸ਼ਬਦ ਵਜਾ ਬਣਿਆ।
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਸ ਸੱਚੇ ਪ੍ਰਭੂ ਦਾ ਦਰ ਦਰਵਾਜ਼ਾ ਕਿਹੜਾ ਹੈ? ਅੱਜ ਇੱਥੇ ਬੈਠੇ ਹੋਏ ਹਾਂ ਸਤਸੰਗਤ, ਉਸ ਸੱਚੇ ਪਰਮਾਤਮਾ ਦਾ ਦਰਵਾਜ਼ਾ ਸਤਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਇਸ ਸੱਚੇ ਦਰ ਦੇ ਵਿੱਚ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਵਜਾਵਣਿਆ, ਵਜਾਇਆ ਹੈ ਭਾਵ ਉਚਾਰਿਆ, ਫਲਾਣੇ ਦਾ ਨਾਮ ਵਜਾਇਆ ਭਾਵ ਕਿਹਾ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਵਜਾਇਆ ਹੈ, ਉਚਾਰਨਾ ਕੀਤਾ ਹੈ, ਉਹਨਾਂ ਪਿਆਰਿਆਂ ਦੇ ਹਿਰਦੇ ਵਿੱਚ ਪ੍ਰਗਾਸ ਗਿਆਨ ਹੋਇਆ ਹੈ, ਉਹਨਾਂ ਦੇ ਅੰਤਰ ਆਤਮੇ ਇਹ ਪ੍ਰਗਾਸ ਹੋਇਆ, ਇਹ ਚਾਨਣਾ ਹੋਇਆ ਤੇ ਉਹਨਾਂ ਨੇ ਮਹਾਂਰਸ ਪੀਵੈ। ਇਸ ਮਹਾਨ ਰਸ ਬ੍ਰਹਮਾਨੰਦ ਆਤਮਕ ਆਨੰਦ ਜਿਸ ਨੂੰ ਯੋਗਾ ਅਭਿਆਸੀਆਂ ਨੇ ਯੋਗਾ ਅਭਿਆਸ ਦੁਆਰਾ ਪ੍ਰਾਪਤ ਕੀਤੇ ਹੋਏ ਨੂੰ ਯੋਗਾਨੰਦ ਕਿਹਾ ਹੈ, ਇਹ ਮੇਰੇ ਪਾਤਸ਼ਾਹ ਨੇ ਆਤਮਕ ਆਨੰਦ ਕਿਹਾ। ਇਸ ਆਨੰਦ ਨੂੰ ਪ੍ਰਾਪਤ ਕੀਤਾ ਹੈ, ਇਸ ਨਾਮ ਰਸ ਨੂੰ ਪੀਣਾ ਕੀਤਾ, ਪ੍ਰਾਪਤ ਕੀਤਾ ਹੈ।
ਓਮ ਬਾਰੀ ਜੀਓ ਬਾਰੀ ਗੁਰ ਚਰਨੀ ਚਿਤ ਲਾਵਣਿਆ।
ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਪੀਤਾ ਤੇ ਛੱਕ ਕੇ ਫੇਰ ਵੀ ਗੁਰੂ ਦੇ ਚਰਨਾਂ ਨਾਲ ਹੀ ਅਜੇ ਚਿੱਤ ਜੋੜਿਆ ਹੋਇਆ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ, ਮੈਂ ਉਸ ਤੋਂ ਸਦਕੇ ਜਾਵਾਂ ਜਿਸ ਨੇ ਅਜੇ ਵੀ ਜੋੜਿਆ ਹੋਇਆ। ਕਿਉਂਕਿ ਕਈ ਵਾਰੀ ਕੁਝ ਪ੍ਰਾਪਤੀ ਹੋ ਜਾਂਦੀ ਹੈ ਤੇ ਬੰਦਾ ਟੁੱਟ ਜਾਂਦਾ ਹੈ। ਉਹ ਕਹਿੰਦਾ ਬਸ ਪ੍ਰਾਪਤੀ ਵਾਸਤੇ ਗਿਆਨ ਸੀ ਤੇ ਗਿਆਨ ਮਿਲ ਗਿਆ ਤੇ ਹੁਣ ਸਾਧਨਾ ਦੀ ਲੋੜ ਨਹੀਂ ਹੈ। ਗੁਰਮਤਿ ਇਸ ਗੱਲ ਨਾਲ ਨਹੀਂ ਭਈ ਤੈਨੂੰ ਪ੍ਰਾਪਤੀ ਹੋ ਗਈ ਹੈ ਤੇ ਹੁਣ ਤੂੰ ਅਭਿਆਸ ਛੱਡ ਦੇਵੇਂ, ਨਹੀਂ। ਬਾਬਾ ਬੁੱਢਾ ਜੀ 6 ਸਤਿਗੁਰੂ ਸਾਹਿਬਾਨ ਤੱਕ ਸੇਵਕ ਰੂਪ ਵਿੱਚ ਰਹੇ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਵੀ ਲੰਗਰ ਵਰਤਾਉਂਦੇ ਰਹੇ, ਸੇਵਾ ਕਰਦੇ ਰਹੇ। ਹਰਿਮੰਦਰ ਸਾਹਿਬ ਵਿੱਚੋਂ ਮਿੱਟੀ ਦੀ ਟੋਕਰੀ ਆਪਣੇ ਸੀਸ ਤੇ ਰੱਖ ਕੇ ਢੋਂਦੇ ਰਹੇ, ਸਿਮਰਨ ਅਜੇ ਵੀ ਕਰਦੇ ਨੇ, ਬਾਣੀ ਅਜੇ ਵੀ ਪੜ੍ਹਦੇ ਨੇ। ਹਿੰਦੁਸਤਾਨ 'ਚ ਵਿਚਰਦਿਆਂ ਬਹੁਤ ਥਾਵਾਂ 'ਤੇ ਇਹੋ ਜਿਹਾ ਦੇਖਣ ਵਿੱਚ ਆਇਆ, ਇਹ ਸੰਤ ਜੀ ਆਏ ਨੇ ਅਗਰਾਹੀ ਕਰਨ ਵਾਸਤੇ ਆਏ ਨੇ ਤੇ ਮਗਰੋਂ ਪਤਾ ਲੱਗਦਾ ਕਿਰਪਾਨ ਹੈ ਨਹੀਂ, ਅੰਮ੍ਰਿਤ ਨਹੀਂ ਛਕਿਆ, ਤੇ ਜੇ ਪੁੱਛ ਲਓ ਤੇ ਕਹਿੰਦੇ ਜੀ ਸੰਤ ਜੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨਾਲੋਂ ਵੀ ਕੋਈ ਵੱਡਾ ਸੰਤ ਹੋਣਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਛਕਿਆ ਹੋਵੇ ਤੇ ਅੱਜ ਦਾ ਬੰਦਾ ਕਹੇ ਮੈਂ ਸੰਤ ਅੰਮ੍ਰਿਤ ਛਕਣ ਤੋਂ ਬਿਨਾਂ ਹੀ ਬਣ ਗਿਆ। ਇਸ ਸਟੇਜ ਤੇ ਬੋਲਣ ਵਾਲਾ ਉਹਦੇ ਗੱਲ 'ਚ ਕਿਰਪਾਨ ਹੀ ਨਾ ਹੋਵੇ ਉਹਨੇ ਅੰਮ੍ਰਿਤੀ ਨਾ ਛਕਿਆ ਹੋਵੇ ਤੇ ਤੁਸੀਂ ਫੇਰ ਵੀ ਕਹੋ ਇਹ ਸੰਤ ਜੀ ਨੇ, ਤੇ ਤੁਹਾਡੀ ਵੀ ਕਮਜ਼ੋਰੀ ਹੋਵੇਗੀ, ਰੁਪਈਏ ਦੇਣ ਵਾਲਿਆਂ ਦੀ ਤੇ ਸੁਣਨ ਵਾਲਿਆਂ ਦੀ ਤੁਹਾਡੀ ਵੀ ਕਮਜ਼ੋਰੀ ਹੋਵੇਗੀ। ਇਸ ਸਟੇਜ ਤੇ ਤੁਹਾਨੂੰ ਸਿੱਖਿਆ ਦੇਣ ਵਾਲਾ ਤੂੰਬੀਆਂ ਤੇ ਢੱਡਾਂ ਨਾਲ ਉਹਦੀ ਆਪਣੀ ਦਾੜੀ ਕੱਟੀ ਹੋਈ ਹੋਵੇਗੀ ਤੇ ਤੁਸੀਂ ਫਿਰ ਵੀ ਸਤਿਕਾਰ ਕਰੋ ਤੇ ਸਮਝ ਲਵੋ ਤੁਹਾਡੇ ਖੁਦ ਚ ਕਮਜ਼ੋਰੀ ਹੈ। ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਪੋਥੀ ਪੰਜ ਗ੍ਰੰਥੀ ਸ਼ੁਰੂ ਹੁੰਦੀ ਹੈ, ਇਸੇ ਤਰ੍ਹਾਂ ਵੇਦਾਂਤ ਦੇ ਗ੍ਰੰਥਾਂ ਦੀ ਸਭ ਤੋਂ ਪਹਿਲੀ ਪੋਥੀ ਸਾਰ ਕੁਤਾਵਲੀ ਹੈ। ਦਾਸ ਨੇ ਉਸ ਸਾਰੀ ਦੀ ਸੰਥਿਆ ਕੀਤੀ ਹੈ ਸੰਤ ਬਾਬਾ ਕਰਤਾਰ ਸਿੰਘ ਜੀ ਤੋਂ, ਪਿੰਡਰਾਂ ਵਾਲਿਆਂ ਤੋਂ। ਮੇਰਾ ਕਹਿਣ ਦਾ ਭਾਵ ਸੁਣੀ ਸੁਣਾਈ ਗੱਲ ਨਹੀਂ, ਖੁਦ ਪੜ੍ਹੀ ਹੈ। ਪੰਡਿਤ ਹਰਦਿਆਲ ਜੀ ਨੇ ਉਸ ਪੋਥੀ ਨੂੰ ਲਿਖਿਆ, ਇੱਕ ਬ੍ਰਾਹਮਣ ਪਰ ਸੱਚੇ ਸੁੱਚੇ ਜੀਵਨ ਵਾਲਾ ਅਸਲੀ ਬ੍ਰਾਹਮਣ, ਅਤੇ ਉਸਨੇ ਉਹ ਵੇਦਾਂਤ ਦੀ ਸਭ ਤੋਂ ਪਹਿਲੀ ਪੋਥੀ ਸਾਰ ਕੁਤਾਵਲੀ ਵਿੱਚ ਲਿਖਿਆ। ਉਹ ਕਹਿੰਦੇ ਨੇ, ਧੁੰਮਰੰਗ ਪਾਨੰਗ ਵਿਪਰੰਗ ਦਾਨ ਦਨੰਤੀ ਜੇ ਨਰਾ ਦਾਤਾ ਰੌਰਵੇ ਜਾਤਿੰਗ ਬ੍ਰਾਹਮਣ ਗ੍ਰਾਮ ਸਸੁਕ੍ਰਹਿ। ਧੁੰਮਰੰਗ ਪਾਨੰਗ ਵਿਪਰੰਗ, ਬ੍ਰਾਹਮਣ ਹੋਵੇ ਜਾਤੀ ਦਾ, ਧੁੰਮਰੰਗ ਤਮਾਕੂ ਪੀਣ ਵਾਲਾ ਹੋਵੇ, ਦਾਨ ਦਨੰਤੀ ਜੇ ਨਰਾ, ਜੇ ਕੋਈ ਮਨੁੱਖ ਉਹਨੂੰ ਵਿਦਵਾਨ ਜਾਣ ਕੇ, ਉਹਨੂੰ ਬੜਾ ਸਿਆਣਾ ਜਾਣ ਕੇ, ਬਈ ਇਹ ਬਾਣੀ ਪੜ੍ਹਦਾ, ਇਹ ਸਿਮਰਨ ਕਰਦਾ, ਇਹ ਕਥਾ ਕਰਦਾ, ਇਹ ਕੀਰਤਨ ਕਰਦਾ, ਉਹਨੂੰ ਕੋਈ ਰੁਪਈਆ ਦੇਵੇ, ਪੈਸਾ ਦੇਵੇ, ਦਾਨ ਦਨੰਤੀ, ਦਾਨ ਦੇਣ ਵਾਲਾ ਨਰਾ, ਸੰਸਕ੍ਰਿਤ ਵਿੱਚ ਨਰ ਨੂੰ ਮਨੁੱਖ ਕਹਿੰਦੇ ਨੇ, ਜਿਹੜਾ ਉਸ ਨੂੰ ਦਾਨ ਦਿੰਦਾ, ਰੌਰਵੇ ਜਾਤਿੰਗ, ਉਹ ਰੁਰੂ ਨਾਮੇ ਨਰਕ ਵਿੱਚ ਜਾਵੇਗਾ। ਦੇਣਾ ਦਾਨ, ਤੇ ਪੰਡਿਤ ਹਰਦਿਆਲ ਜੀ ਕਹਿੰਦੇ ਨੇ ਦਾਨ ਦੇਣ ਵਾਲਾ ਨਰਕਾਂ ਚ ਜਾਊ। ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਨਾ ਜੀ, ਦਾਨ ਪੁੰਨ, ਜੀ ਦਾਨ ਪੁੰਨ, ਮੇਰੇ ਪਾਤਸ਼ਾਹ ਨੇ ਕਿਹਾ ਦਾਨ ਪੁੰਨ ਵੀ ਵੇਖ ਕੇ ਕਰੋ, ਕਿੱਥੇ ਕਰਨਾ, ਕਿਤੇ ਉਹ ਨਾ ਹੋਵੇ ਦਾਨ ਦੇਣ ਨਾਲ ਨਰਕ ਚ ਹੀ ਜਾਣਾ ਪਵੇ। ਤੇ ਬ੍ਰਾਹਮਣ ਗ੍ਰਾਮ ਸਸੁਕ੍ਰਹਿ, ਸਸੁਕ੍ਰਹਿ ਨਾਮ ਹੈ ਸੂਰ ਦਾ, ਮਹਾਰਾਜ ਨੇ ਗੁਰਬਾਣੀ ਵਿੱਚ ਵੀ ਲਿਖਿਆ ਕੁਕ੍ਰਹਿ ਸੁਕ੍ਰਹਿ ਹੈ ਗਰਦਪਹਿ ਸੁਕ੍ਰਹਿ ਸੂਰ। ਉਹ ਜਿਹੜਾ ਦਾਨ ਲੈਣ ਵਾਲਾ ਬ੍ਰਾਹਮਣ ਹੈ, ਵਿਦਵਾਨ ਹੈ, ਪ੍ਰਚਾਰਕ ਹੈ, ਉਹਨੂੰ ਅਗਲੇ ਜਨਮ ਵਿੱਚ ਮਰਨ ਤੋਂ ਬਾਅਦ ਅਗਲੇ ਜਨਮ 'ਚ ਸੂਰ ਬਣਨਾ ਪਊਗਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਇਹੋ ਹੀ ਆਸ਼ਾ। ਬ੍ਰਾਹਮਣ ਅਸਲ ਵਿੱਚ ਕੌਣ ਹੈ, ਗੁਰਮਤ ਦੇ ਅੰਦਰ ਬ੍ਰਾਹਮਣ ਕੌਣ ਹੈ? ਗੁਰਬਾਣੀ 'ਚੋਂ ਇਹ ਜਵਾਬ ਮਿਲਦਾ, ਸੋ ਬ੍ਰਾਹਮਣ ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ। ਅਸਲੀ ਉਹ ਪੰਡਿਤ ਹੈ, ਵਿਦਵਾਨ ਹੈ, ਜਿਹੜਾ ਤਿੰਨਾਂ ਗੰਡਾਂ ਦੀ ਗੱਠਾਂ ਤੋਂ ਉੱਚਾ ਆਪਣਾ ਜੀਵਨ ਬਣਾ ਲਵੇ ਅਤੇ ਦੂਸਰਿਆਂ ਨੂੰ ਵੀ ਛੁਡਾ ਲਵੇ, ਇਹਨਾਂ ਤਿੰਨਾਂ ਗੁਣਾਂ ਦੀਆਂ ਪੰਡਾਂ ਤੋਂ ਤਾਂ ਚਲੇ ਜਾਵੇ ਜਾਂ ਇਹਨਾਂ ਨੂੰ ਤਾਂ ਪਰੇ ਸੁੱਟ ਦੇਵੇ। ਐਸਾ ਜਿਹੜਾ ਬ੍ਰਾਹਮਣ, ਐਸਾ ਜਿਹੜਾ ਪੰਡਿਤ ਹੈ, ਜੇ ਉਹ ਵੀ ਸ਼ਰਾਬ ਪੀਂਦਾ ਹੋਵੇ, ਤਮਾਕੂ ਸੇਵਨ ਕਰਦਾ ਹੋਵੇ, ਤੇ ਉਹਦੀ ਜਬਾਨ 'ਚ ਭਾਵੇਂ ਕਿੰਨਾ ਰਸ ਹੋਵੇ, ਇਕੱਲੇ ਰਸ ਨੂੰ ਨਹੀਂ ਵੇਖਣਾ, ਰਸ ਤੇ ਵੇਸਵਾ ਦੀ ਜਬਾਨ 'ਚ ਬਹੁਤ ਹੁੰਦਾ। ਹੁਣ ਕੀ ਵੇਸਵਾ ਨੂੰ ਪੂਜੋਗੇ? ਰਸ ਮਿਲ ਜਾਣਾ ਪਿਛਲੇ ਜਨਮਾਂ ਦੀ ਕਮਾਈ ਹੈ, ਪਰ ਉਹ ਜਿਹੜਾ ਰਸ ਹੈ ਉਹ ਕਿਸੇ ਚੰਗੇ ਥਾਂ 'ਤੇ ਜੁੜਿਆ ਹੋਇਆ ਹੋਵੇ। ਜੇ ਰਸ ਗੰਦੇ ਗੀਤਾਂ ਵਿੱਚ ਜੁੜਿਆ ਹੋਊਗਾ, ਨਰਕਾਂ ਨੂੰ ਖੜੂਗਾ। ਜੇ ਉਹ ਰਸ ਗੁਰੂ ਕੀ ਬਾਣੀ ਨਾਲ ਜੁੜ ਜਾਊਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗ ਨੇ, ਹੈ ਤੇ ਰਾਗ ਹੀ ਨੇ, ਰਾਗ ਨੇ, ਪਰ ਉਹਨਾਂ ਰਾਗਾਂ ਨੂੰ ਬਾਣੀ ਦੇ ਨਾਲ ਮੱਥਾ ਟੇਕਿਆ ਜਾ ਰਿਹਾ। ਕਿਉਂ? ਉਹ ਰਾਗ ਗੁਰੂ ਕੀ ਬਾਣੀ ਨਾਲ ਜੁੜ ਗਏ। ਹੈ ਤੇ ਕੱਪੜਾ ਹੀ ਹੈ, ਜਿਨ੍ਹਾਂ ਨੂੰ ਅਸੀਂ ਜੂਠਾ ਹੱਥ ਨਹੀਂ ਲੈਂਦੇ, ਅਸੀਂ ਕਹਿੰਦੇ ਹਾਂ ਰੁਮਾਲਾ ਸਾਹਿਬ ਹੈ, ਕੱਪੜਾ ਹੈ, ਹੋਰ ਕੀ ਹੈ, ਕੱਪੜਾ ਹੈ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਜੁੜ ਗਿਆ, ਉਹ ਰੁਮਾਲਾ ਸਾਹਿਬ ਬਣ ਗਿਆ। ਜਦੋਂ ਅਸੀਂ ਦੁਕਾਨ ਤੋਂ ਲਿਆਏ ਹਾਂ, ਉਦੋਂ ਉਹ ਕੱਪੜਾ ਸੀ, ਜਦੋਂ ਗੁਰੂ ਸਾਹਿਬ ਜੀ ਦੇ ਸਰੂਪ ਨਾਲ ਲੱਗ ਗਿਆ, ਔਰ ਮਾਲਾ ਸਤਿਕਾਰ ਯੋਗ ਬਣ ਗਿਆ। ਸੀ ਤਾਂ ਰਾਗ ਹੀ, ਪਰ ਗੁਰੂ ਕੀ ਬਾਣੀ ਨਾਲ ਜੁੜ ਕੇ ਉਹ ਗੁਰੂ ਕੀ ਬਾਣੀ ਜਿੰਨਾ ਹੀ ਸਤਿਕਾਰ ਯੋਗ ਬਣ ਗਏ ਨੇ। ਰਾਗਾਂ ਨੂੰ ਵੀ ਮੱਥਾ ਟੇਕਿਆ ਜਾ ਰਿਹਾ, ਰਾਗਾਂ ਦਾ ਸਤਿਕਾਰ ਕੀਤਾ ਜਾ ਰਿਹਾ। ਆ ਰਾਗਾਂ ਵਿੱਚ ਹੀ ਰਾਗੀ ਸਿੰਘ ਕੀਰਤਨ ਗਾ ਰਹੇ ਨੇ, ਤੇ ਉਹਨਾਂ ਰਾਗਾਂ ਦਾ ਸਤਿਕਾਰ ਹੈ। اس واسطے گرو کے پیارے ہو میرے پادشاہ جی فرما رہے ہیں کہ ایسا جیڑا ہے جس نو کوئی آنند آ گیا ہے, جس نو کوئی راس آ گیا ہے, جس نو کوئی سواد آ گیا ہے, میں اس تو بلہار جاواں, میں اس تو قربان جانا کردا ہاں.
ستگر ہے امرت سر سچا من نامے محل چکا بنیا.
ستگرو غریب نواز سچے پاتشاہ جی اے تاں امرتسر سچا, یہ جڑا سروور ہے نا امرتسر سروور یہ بھی سچا. ہوں کسی کہو گے اجے تے بنیا نہیں, گرو امرداس صاحب جی نے گربانی اچارن کیتی ہے. یہ جڑا سروور صاحب صاحب گرو ارجن دیو جی نے بنایا ہے, اس نو آرمبھ گرو رامداس صاحب جی نے ہی کر دیتا سی, سمپورن گرو پنچم پاتشاہ جی نے کیتا ہے. اس دا نقشہ گرو امرداس صاحب جی نے بنایا, نشانیاں گرو امرداس صاحب جی نے لاتیاں نے, تے حکم گرو نانک پاتشاہ جی کر گئے ہوئے سی. کیونکہ اے استھان سد جگ تو لے کے بڑا تپسیا والا مہان پوتر استھان چلیا آ رہا سی. جدوں اس بیری صاحب والے استھان تے چھپڑی وچوں کان ہنس بن کے گیا ہے, ہنس ادوں اجے سروور صاحب تے نہیں سی تیار ہویا. ایدی نشانیاں ایدا حکم گرو نانک پاتشاہ جی تو ہو گیا سی, کیونکہ ست جگ تو لے کے مہان تپسیاں دا استھان سی, ایتھے بندگی تے سمرن والے بیٹھتے رہے سن, پوتر استھان سی, تے ستگرو صاحب جی نے اس نوں سچ کھنڈ بنا دیتا. اس واسطے جڑا سروور ہے اس وچ وی اشنان کرن دے نال من نہاوے. گرنتھکاراں نے من نوں تن وی بنا لیا تے تن نوں من وی بنا لیا. تن نوں من کیویں بنایا ہے؟ ودوانی ہے اگاں تو گاہ ہے, جنی مرضی لئی چلیے سوکھ امریکی وچ جا کے, یہ شریر پانچ تتاں دا ہے, تے ہور بریکی وچ جانا تے انہوں پچی پرکرتیاں دا بھی کر سکتے ہیں. ایک ایک تت دے پانچ پانچ پھر انس نے آپے پچی ہو گئے. کہا جاتا ہے کہ ایک ستھول تن ہے ایک سوکھم تن ہے, جڑا سوکھم تن انہوں من کہہ لو. من پائی توں شنان کیتا سی, منو کیتا سی, بانی منو پڑھی آ کہ اس طرح بانی تا پڑھی شریر نے, بانی شریر پڑھ رہا, من کتے پڑھ رہا, من تے پٹکدا پھردا دوڑدا پھردا, ایتھے بیٹھے ہاں وی بھجا پھردا, مکھ بول رہا, بانی مکھ نے پڑھی ہے, پر کیا جاندا ہے کہ بانی منو پڑھی ہے. اوتھے پھر تن دا ارتھ من وی بن جاندا ہے, من دا ارتھ تن وی بن جاندا ہے. من نہاوے, من کہیے تن, اس شریر دا شران کرواؤن دے نال یہ جڑی پاپاں روپی محل ہے یہ اتر جاندی ہے. رامداس سروور نہاتے سب اترے پاپ کماتے. نیم کی ہے, نرمل ہوئے کر سنانا گرپور کینے دانا, یہ نیم ہے, نیم ضروری ہے, ڈسپلن مرجادہ ضروری ہے. نرمل ہوئے پہلے باہروں شریر صاف ستھرا کر کے اجل کر کے نرمل ہوئے, باہروں شنان کر کے کار سنانا, پھر گرو دے سروور وچ شنان کر, تے جے گٹے گوڈے سروور وچ میل لاؤن لگ جاویں گا تے پھر ایک پاؤ لتی نہاتے ہیں دو پائے چڑھیے ہور. نرمل ہوئے باہروں دوسرے پانی نال شریر نوں نرمل شدھ صاف ستھرا کر کے کار شنانا, گرپورے کینے دانا, پھر یہ میل اتر جاوے گی. ایسا ہے گرو دا سروور, تے ستگر ہے امرت سر سچا. یہ ستگرو گرو نانک پاتشاہ گرو امرداس صاحب جی فرما رہے نے, گرو نانک دیو جی دا, یہ گرو انگد دیو جی دا ہے کہ امرت مرتو تو رہت کرن والا کی پرمیشر دا نام یہ سروور ہے. ਤੇ ਮਿਰਤੂ ਤੋਂ ਰਹਿਤ ਕਰਨ ਵਾਲਾ ਸਰ ਸਰੋਵਰ ਕਿਹੜਾ? ਸਤਸੰਗਤ ਰਾਮਦਾਸ ਸਰੋਵਰ, ਰਾਮ ਪਰਮੇਸ਼ਰ ਦੇ ਜਿਹੜੇ ਦਾਸ ਸੇਵਕ ਉਹਨਾਂ ਦਾ ਸਰੋਵਰ ਕਿਹੜਾ? ਸਤਸੰਗਤ। ਅੰਮ੍ਰਿਤ ਸਰ, ਮਿਰਤੂ ਤੋਂ ਰਹਿਤ ਕਰਨ ਵਾਲਾ ਕਿਹੜਾ ਸਰੋਵਰ? ਪਰਮੇਸ਼ਰ ਦਾ ਨਾਮ। ਇਹ ਜਾਂ ਜਿੱਥੇ ਨਾਮ ਜਪਿਆ ਜਾਵੇ ਉਹ ਕਿਹੜੀ? ਸਤਸੰਗਤ। ਇਹ ਜੋ ਸਤਿਗੁਰੂ ਪਾਤਸ਼ਾਹ ਜੀ ਦਾ ਐਸਾ ਅੰਮ੍ਰਿਤ ਵਰਗਾ ਇਹ ਸਰੋਵਰ ਹੈ, ਸਤਸੰਗਤ ਹੈ, ਇਹ ਨਾਮ ਹੈ ਸੱਚਾ। ਮਨ ਨਹਾਵੈ ਇਸ ਸਤਸੰਗਤ ਵਿੱਚ ਗੁਰੂ ਦੀ ਵਿਚਾਰ ਤੇ ਨਾਮ ਦੇ ਨਾਲ ਜਿਹਨੇ ਮਨ ਦਾ ਇਸ਼ਨਾਨ ਕਰਵਾ ਲਿਆ। ਮਨ ਨਹਾਵੈ, ਇਹ ਤੇ ਨਾਵਾ ਪਾਠ ਨਹੀਂ ਕਰਨਾ, ਸ਼ੁੱਧ ਪਾਠ ਹੈ ਨਹਾਵੈ। ਸਪੈਲਿੰਗ ਇੱਕੋ ਹੀ ਨੇ, ਜੋੜ ਉਹੋ ਹੀ ਨੇ, ਲੇਕਿਨ ਅਰਥ ਦੇ ਹਿਸਾਬ ਨਾਲ ਪਾਠ ਕਰਨਾ ਪੈਂਦਾ। ਜਿੱਥੇ ਨਾਮ ਦਾ ਵਾਚਕ ਹੋਵੇਗਾ ਉੱਥੇ ਨਾਵੈ, ਜਿੱਥੇ ਨਹਾਉਣ ਦਾ ਵਾਚਕ ਹੋਵੇਗਾ ਉੱਥੇ ਨਹਾਵੈ, ਜਿੱਥੇ ਪਾਠ ਕਰਨਾ ਪਏਗਾ ਮਨ ਨਹਾਵੈ। ਸੋ ਭਾਈ ਇਸ ਮਨ ਦਾ ਇਸ਼ਨਾਨ ਹੋਣਾ, ਕਿਉਂਕਿ ਸਰੀਰ ਦਾ ਇਸ਼ਨਾਨ ਪਾਣੀ ਨਾਲ ਹੁੰਦਾ ਤੇ ਨਾਮ ਮਨ ਦਾ ਇਸ਼ਨਾਨ ਹੁੰਦਾ ਗੁਰੂ ਦੀ ਵਿਚਾਰ ਨਾਲ ਤੇ ਜਾਂ ਚਰਨ ਧੂੜ ਦੇ ਨਾਲ। ਪਾਣੀ ਪਾਉਂਦੇ ਹੋਈਏ, ਸਾਬਣ ਲਾਉਂਦੇ ਹੋਈਏ ਤੇ ਸਰੀਰ ਮੈਲ, ਸਰੀਰ ਦੀ ਮੈਲ ਉਤਰਦੀ ਹੁੰਦੀ ਹੈ। ਤੇ ਕਈ ਮਨਮੁਖ ਪਤਾ ਕੀ ਕਹਿੰਦੇ ਨੇ, ਕਹਿੰਦੇ ਕਿ ਧੂੜੀ ਕਰ ਇਸ਼ਨਾਨ, ਜਦੋਂ ਧੂੜੀ ਸਰੀਰ ਤੇ ਪਵੇ ਉਹ ਤੇ ਗਰਦਾ ਜ਼ਿਆਦਾ ਪੈ ਗਿਆ, ਉਹ ਤੇ ਸਗੋਂ ਇਸ਼ਨਾਨ ਕਰਨ ਵਾਲਾ ਹੋ ਗਿਆ। ਪਰ ਉਹ ਸਰੀਰ ਦਾ ਇਸ਼ਨਾਨ ਥੋੜੋ ਕਿਹਾ, ਉਹ ਤੇ ਕਿਹਾ ਮਨ ਦਾ ਇਸ਼ਨਾਨ। ਮਨ ਵੀ ਮੈਲ ਉਤਰ ਰਹੀ ਹੈ, ਇਹ ਬਾਹਰੋਂ ਘੱਟਾ ਮਿੱਟੀ ਚਰਨ ਧੂੜੇ ਤਾਂ ਪੈ ਰਹੀ ਹੈ ਤੇ ਮਿੱਟੀ ਘੱਟਾ ਹੀ ਲੱਗਦਾ, ਪਰ ਉਹ ਮਨ ਦੀ ਜਨਮਾਂ ਜਨਮਾਤਰਾਂ ਦੀ ਮੈਲ ਉਤਾਰ ਰਿਹਾ। ਮਨ ਦੀ ਸਵੱਛਤਾ ਪਵਿੱਤਰਤਾ ਹੋ ਰਹੀ ਹੈ, ਉਹਦੀ ਨਿਸ਼ਾਨੀ ਕੀ ਹੈ? ਉਹਦੀ ਸੋਚ ਚੰਗੀ, ਉਹਦੀ ਸਿੱਖਿਆ ਚੰਗੀ, ਉਹਦੇ ਬੋਲ ਚੰਗੇ, ਉਹਦੀ ਵਿਚਾਰ ਚੰਗੀ, ਸਤਿਕਾਰਯੋਗ, ਬਸ ਇਹ ਨਿਸ਼ਾਨੀ ਹੈ। ਮਨ ਨਹਾਵੈ, ਇਹ ਮਨ ਦਾ ਇਸ਼ਨਾਨ ਕਰਵਾਉਣੇ ਕਰਕੇ ਇਸ ਸਤਸੰਗਤ ਵਿੱਚ ਨਾਮ ਰੂਪੀ ਨਾਮ ਅੰਮ੍ਰਿਤ ਪਾਣੀ ਦੇ ਨਾਲ ਮੈਲ ਚੁਕਾਵਣਿਆ। ਇਹ ਨਾਮ, ਇਹ ਗੁਰੂ ਦੀ ਸੰਗਤ ਵਿੱਚੋਂ ਇਹ ਵਿਚਾਰ, ਇਹ ਮਲ ਵਿਖੇਪ ਅਵਰਨ ਜਾਂ ਸਿੱਧਾ ਜਿਹਾ ਕਹਿ ਲਈਏ ਸਮਝਣ ਲਈ ਪਾਪਾਂ ਦੀ ਮਹਿਲ, ਇਸ ਨੂੰ ਚੁਕਾਉਣ ਵਾਲਾ ਹੈ ਗੁਰੂ ਕਾ ਨਾਮ। ਇਹ ਗੁਰੂ ਕੀ ਵਿਚਾਰ ਰਹਾ,
ਤੇਰਾ ਸੱਚੇ ਕਿਨੇ ਅੰਤ ਨਾ ਪਾਇਆ,
ਇਹ ਸੱਚੇ ਪਰਮੇਸ਼ਰ ਤੇਰਾ ਅੰਤ ਨਹੀਂ ਕਿਸੇ ਨੇ ਪਾਇਆ।
ਗੁਰ ਪ੍ਰਸਾਦ ਕਿਨੇ ਬਿਰਲੇ ਚਿਤ ਲਾਇਆ,
ਗੁਰੂ ਦੀ ਕਿਰਪਾ ਜਿਸ ਤੇ ਹੋ ਗਈ ਆ ਉਸ ਕਿਸੇ ਬਿਰਲੇ ਦਾ ਚਿੱਤ ਜੁੜਿਆ ਨਾਮ ਬਾਣੀ ਦੇ ਨਾਲ। ਪੜ੍ਹਦੇ ਆਪਾਂ ਸਾਰੇ ਹਾਂ, ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਉੱਤਮ ਬਾਣੀ, ਪਰ ਕਿਸੇ ਵਿਰਲੇ ਦਾ ਚਿੱਤ ਜੁੜਿਆ ਗੁਰੂ ਕੀ ਬਾਣੀ ਨਾਲ, ਜਿਸ ਨੂੰ ਆਨੰਦ ਪ੍ਰਾਪਤ ਹੋਇਆ ਹੈ।
ਤੁਧ ਸਲਾਹ ਨਾ ਰਜਾ ਕਬੂ,
ਮੈਂ ਤਾਂ ਹੇ ਪਾਤਸ਼ਾਹ ਤੇਰੇ ਨਾਮ ਨੂੰ ਸਲਾਹੁੰਦਿਆਂ ਰੱਜ ਨਹੀਂ ਹੁੰਦਾ ਹੈ, ਇਸ ਕਰਕੇ ਅਸੀਂ ਤਾਂ ਜਪਦੇ ਹੀ ਰਹਿੰਦੇ ਹਾਂ ਕਿਉਂਕਿ ਸਾਡਾ ਰੱਜ ਨਹੀਂ ਹੈ। ਜਿਵੇਂ ਆਪਾਂ ਕਹਿੰਦੇ ਹਾਂ 20 ਮਿੰਟ ਹੋ ਗਏ ਜੀ ਪਾਠ ਕਰਦੇ ਹਾਂ, ਠੀਕ ਹੈ ਹੁਣ ਹਾਜ਼ਰੀ ਲੱਗ ਗਈ ਹੁਣ ਠੀਕ ਹੀ ਹੈ, ਹੇ ਪਾਤਸ਼ਾਹ ਮੇਰਾ ਤੇ ਰੱਜ ਨਹੀਂ ਹੁੰਦਾ, ਤ੍ਰਿਪਤੀ ਨਹੀਂ ਹੁੰਦੀ ਤੇਰੇ ਨਾਮ ਨੂੰ ਜਪਦਿਆਂ।
ਕਾਬੂ ਸੱਚੇ ਨਾਵੇ ਕੀ ਭੁੱਖ ਲਾਵਣਿਆ,
ਸੋ ਸੱਚੇ ਨਾਵੇ ਕੀ ਭੁੱਖ ਲਾਵਣਿਆ, ਸੱਚੇ ਪਰਮੇਸ਼ਰ ਦੇ ਨਾਮ ਦੀ ਇਹ ਭੁੱਖ ਅੰਦਰ ਏਡੀ ਲੱਗੀ ਹੋਈ ਹੈ ਜਿਸ ਕਰਕੇ ਤ੍ਰਿਪਤੀ ਨਹੀਂ ਹੋ ਰਹੀ, ਰੱਜ ਨਹੀਂ ਹੋ ਰਿਹਾ ਨਾਮ ਜਪ ਜਪ ਕੇ।
ਇਹ
ਪਰਮੇਸ਼ਰ ਤੇਰੇ ਤੋਂ ਬਿਨਾਂ ਸਾਨੂੰ ਨਹੀਂ ਹੋਰ ਕੋਈ ਦੂਸਰਾ ਐਸੀਆਂ ਬਖਸ਼ਾਂ ਵਾਲਾ ਦਿਸਦਾ।
ਅੰਮ੍ਰਿਤ ਪੀਆ,
ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਇਹ ਪ੍ਰਤੱਖ ਅੰਮ੍ਰਿਤ ਤੇ ਨਾਮ ਰੂਪੀ ਅੰਮ੍ਰਿਤ ਪੀਤਾ ਜਾ ਸਕਦਾ ਹੈ। ਹੁਣ ਕਹਿੰਦੇ ਜੀ ਇਹ ਸ਼ਬਦ ਤੇ ਤੀਸਰੇ ਪਾ ਨੁਕਤਾ ਚੀਨੀ ਬਹੁਤ ਚੱਲਦੀ ਹੈ। ਸਵਾਲ ਕਰੋ ਕਿਸੇ ਸ਼ਰਧਾ ਵਿੱਚ ਆਣ ਕੇ, ਫਿਰ ਨੁਕਤਾ ਚੀਨੀ ਨਹੀਂ। ਤੇ ਜੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਆਨੰਦ ਕਾਰਜ ਹੋਣ ਲੱਗੇ ਸੀ ਤੇ ਗ੍ਰੰਥੀ ਸਿੰਘ ਸਿਹਰਾ ਲਾਉਣ ਲੱਗਾ ਵੀ ਮਹਾਰਾਜ ਦੀ ਹਜ਼ੂਰੀ ਵਿੱਚ ਘੁੰਡ ਨਹੀਂ ਕੱਢੀਦਾ, ਬੀਬੀਆਂ ਨੂੰ ਕਹਿੰਦੇ ਆ ਘੁੰਡ ਨਹੀਂ ਕਹਿੰਦੇ, ਤੇ ਤੂੰ ਬੰਦੇ ਨੇ ਘੁੰਡ ਕੱਢ ਲਿਆ, ਲਾੜੇ ਨੇ ਘੁੰਡ ਕੱਢ ਲਿਆ। ਹੁਣ ਗ੍ਰੰਥੀ ਸਿੰਘ ਸਿਹਰਾ ਲਾਉਣ ਲੱਗੇ ਤੇ ਭੈਣਾਂ ਉੱਠ ਕੇ ਕਰਨ, ਹਾ ਹਾ ਨਾ ਭਾਈ ਜੀ ਅਜੇ ਨਾ ਲਾਇਓ, ਜੇ ਅਜੇ ਨਾ ਲਾਇਓ। ਹੁਣ ਜੇ ਗਦੇਲਾ ਵੱਡਾ ਸਾਰਾ ਉੱਚਾ ਬਣਾ ਕੇ ਉੱਤੇ ਬਿਠਾ ਤਾ ਜੋੜੀ ਨੂੰ, ਤੇ ਗ੍ਰੰਥੀ ਸਿੰਘ ਕਵੇ ਭੀ ਗਦੇਲਾ ਚੁੱਕ ਦਿਓ ਤੇ ਭੈਣਾਂ ਕਰ ਨਾ ਨਾ ਸੁੱਖੀ ਸਾਂਦੀ ਗਦੇਲਾ ਕਾਹਨੂੰ ਚੁੱਕਦੇ ਹੋ, ਸਬੱਬ ਨਾਲ ਜੋੜੀ ਜੁੜੀ ਹੈ, ਇੱਥੇ ਤੇ ਇੱਕ ਹੋਰ ਕੱਢੀ ਹੋਈ ਫੁੱਲਾਂ ਵਾਲੀ ਚਾਦਰ ਵਿਛਾ ਦਿਓ ਵੀ ਤੁਸੀਂ ਗਦੇਲਾ ਚੱਕਣ ਡਏ ਹੋ। ਨਹੀਂ ਵਿਚਾਰ ਤੇ ਇਹ ਪੁੱਛੋ ਗੁਰਮਤੀਏ ਨੂੰ ਜਿਸ ਦੀ ਡਿਊਟੀ ਹੈ ਜੀ ਸਤਿਕਾਰ ਵਾਸਤੇ ਕਿਵੇਂ ਕਰਨਾ ਚਾਹੀਦਾ ਔਰ ਪੁੱਛਦਾ ਥੋੜਾ ਪੁੱਛਣ ਲਈ ਕੋਈ ਤਿਆਰ ਥੋੜਾ ਉਹ ਤੇ ਕਹਿੰਦੇ ਨਾ ਜੋ ਅਸੀਂ ਕਰਦੇ ਹਾਂ ਤੇ ਠੀਕ ਕਰ ਰਿਹਾ ਇਸ ਨੂੰ ਟੋਕੋ ਨਾ ਟੋਕਾ ਟਾਕੀ ਨਾ ਕਰੋ ਕਿਸੇ ਪਿਆਰ ਵਿੱਚ ਆਣ ਕੇ ਸਵਾਲ ਪੁੱਛਣਾ ਉਹ ਤੇ ਨੁਕਤਾਚੀਨੀ ਨਹੀਂ ਤੇ ਜੇ ਹੁਣ ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਨਹੀਂ ਰੱਖਣਾ ਤੇ ਵੇਖਣਾ ਵੀ ਇਸ ਜੋੜੀ ਥੱਲੇ ਗਦੇਲਾ ਵਿਛਾ ਦਿਓ ਮੋਟਾ ਸਾਰਾ ਉੱਚੇ ਹੋ ਕੇ ਬੈਠ ਜਾਣ ਕਲਗੀ ਸੀਸ ਤੇ ਲਾ ਦਿਓ ਤੇ ਫੁੱਲਾਂ ਦੇ ਨਾਲ ਗਲ ਭਰ ਦਿਓ ਤੇ ਫਿਰ ਭਾਈ ਗੁਰੂ ਸਾਹਿਬ ਕੀ ਹੋਵੇ ਗੁਰੂ ਤੇ ਤੁਸੀਂ ਉਸ ਜੋੜੀ ਨੂੰ ਬਣਾ ਦਿੱਤਾ ਪੂਜਾ ਤੇ ਉਹਦੀ ਸ਼ੁਰੂ ਕਰਵਾ ਦਿੱਤੀ ਹੈ ਫਿਰ ਗੁਰੂ ਕੋਲ ਕੀ ਲੈਣ ਆਏ ਸੀ ਕਲਗੀਆਂ ਵਾਲਾ ਤੇ ਬੰਦੇ ਨੂੰ ਬਣਾ ਦਿੱਤਾ ਫਿਰ ਗੁਰੂ ਕਲਗੀਆਂ ਵਾਲਾ ਕਾਹਦਾ ਹੋ ਗਿਆ ਇੱਥੇ ਤੇ ਕੁਝ ਲੈਣਾ ਸੀ ਨਿਮਰਤਾ ਦੇ ਨਾਲ ਝੁੱਕ ਕੇ ਥੱਲੇ ਭੋਏ ਬੈਠ ਕੇ ਧੰਨ ਗੁਰੂ ਅਰਜਨ ਦੇਵ ਜੀ ਜਦੋਂ ਪੋਥੀਆਂ ਲੈਣ ਗਏ ਸਤਿਕਾਰ ਵਾਸਤੇ ਕੱਪੜਾ ਵੀ ਨਹੀਂ ਵਿਛਾਇਆ ਗਲੀ ਚ ਭੋਏ ਥੱਲੇ ਹੀ ਬੈਠ ਗਏ ਕਹਿੰਦੇ ਲੜਕੀ ਲੜਕੇ ਨੂੰ ਮੋਟਾ ਸਾਰਾ ਗਦੇਲਾ ਚਾਹੀਦਾ ਰਾਗੀਆਂ ਨੂੰ ਤੇ ਭਾਵੇਂ ਚਾਦਰ ਮੈਲੀ ਦਿੱਤੀ ਹੋਵੇ ਇਹ ਧੋਤੀ ਹੋਈ ਹੈ ਜੀ ਲੈ ਜਾਓ ਇਹ ਧੋਤੀ ਹੋਈ ਹੈ ਪਰ ਜੋੜੀ ਵਾਸਤੇ ਚਾਦਰ ਵਿੱਚੋਂ ਪੇਟੀ ਚੋਂ ਕੱਢ ਕੇ ਲਿਆਉਣੀ ਹੈ ਜਿੱਥੇ ਕੀਰਤਨ ਹੋਣਾ ਸੀ ਉੱਥੇ ਕਹਿੰਦੇ ਜੀ ਚਾਦਰ ਕੋਈ ਨਾ ਹੈ ਨਹੀਂ ਹਨ ਅਲੱਗ ਤੇ ਜੋੜੀ ਵਾਸਤੇ ਗਦੇਲਾ ਵੀ ਹਨ ਅਲੱਗ ਆ ਗਿਆ ਤੇ ਚਾਦਰ ਵੀ ਹਨ ਅਲੱਗ ਆ ਗਈ ਕੀਰਤਨ ਨਾਲੋਂ ਲੜਕੀ ਤੇ ਲੜਕੇ ਦਾ ਜ਼ਿਆਦਾ ਸਤਿਕਾਰ ਹੈ ਰਹੋ ਵਿਚਾਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ ਹਾਂਜੀ ਫਿਰ ਪੜ੍ਹਦੇ
ਹੋ
ਗੁਰੂ ਦੀ ਕਿਰਪਾ ਬਖਸ਼ਿਸ਼ ਆ ਜਿਸ ਦੇ ਉੱਪਰ ਕਿਸੇ ਵਿਰਲੇ ਨੇ ਅੰਮ੍ਰਿਤ ਪੀਤਾ ਮੈਂ ਬੇਨਤੀ ਕਰ ਰਿਹਾ ਸੀ ਨੁਕਤਾ ਚੀਨੀ ਬਾਹਲੀ ਆ ਅਜੇ ਜੀ ਦੱਸੋ ਸ਼ਬਦ ਸੀ ਤੀਸਰੇ ਪਾਤਸ਼ਾਹ ਦਾ ਅੰਮ੍ਰਿਤ ਤਿਆਰ ਕੀਤਾ ਦਸਵੇਂ ਪਾਤਸ਼ਾਹ ਨੇ ਤੇ ਭਾਈ ਕਥਾ ਵਾਲਾ ਕਹਿੰਦਾ ਜੀ ਜਿਹਨੇ ਅੰਮ੍ਰਿਤ ਨਹੀਂ ਪੀਤਾ ਅੰਮ੍ਰਿਤ ਤੇ ਉਦੋਂ ਬਣਿਆ ਹੀ ਨਹੀਂ ਸੀ ਜਦੋਂ ਮਾਰ ਨੇ ਬਾਣੀ ਉਚਾਰੀ ਹੈ ਅੰਮ੍ਰਿਤ ਗੁਰੂ ਨਾਨਕ ਪਾਤਸ਼ਾਹ ਤੋਂ ਬਣਿਆ ਆ ਰਿਹਾ ਤੇ ਉਹੋ ਹੀ ਅੰਮ੍ਰਿਤ ਸੀ ਜਿਹੜਾ ਦਸਮ ਪਾਤਸ਼ਾਹ ਨੇ ਛਕਾਇਆ ਅੰਮ੍ਰਿਤ ਉਹ ਸੀ ਗੁਰੂ ਨਾਨਕ ਦੇਵ ਜੀ ਤੋਂ ਚੱਲ ਰਿਹਾ ਸੀ ਜਿਸ ਨੂੰ ਸਿੱਖਿਆ ਦਿੱਤੀ ਹੈ ਉਹਨੂੰ ਚਰਨ ਪਾਉ ਦਿੱਤੀ ਹੈ ਜਿਸ ਨੂੰ ਸਿੱਖਿਆ ਦਿੱਤੀ ਹੈ ਗੁਰੂ ਅੰਗਦ ਦੇਵ ਜੀ ਨੇ ਚਰਨਾਂ ਦਾ ਅੰਮ੍ਰਿਤ ਛਕਾਇਆ ਗੁਰੂ ਅਮਰਦਾਸ ਸਾਹਿਬ ਜੀ ਨੇ ਚਰਨਾਂ ਦਾ ਅੰਮ੍ਰਿਤ ਛਕਾਇਆ ਅੰਮ੍ਰਿਤ ਉਹ ਸੀ ਦਸਮ ਪਾਤਸ਼ਾਹ ਜੀ ਵੀ ਚਰਨਾਂ ਦਾ ਅੰਮ੍ਰਿਤ ਛਕਾਉਂਦੇ ਰਹੇ ਨੇ ਜਦੋਂ ਅਜੇ ਖੰਡੇ ਬਾਟੇ ਦਾ ਨਹੀਂ ਸੀ ਤਿਆਰ ਕੀਤਾ ਥੋੜੀ ਜਿਹੀ ਮਰਿਆਦਾ ਬਦਲੀ ਅੰਮ੍ਰਿਤ ਉਹ ਹੀ ਹੈ ਉਦੋਂ ਚਰਨ ਪਾਉਲ ਸੀ ਚਰਨਾਂ ਦਾ ਅੰਮ੍ਰਿਤ ਸੀ ਹੁਣ ਖੰਡੇ ਦਾ ਅੰਮ੍ਰਿਤ ਅੰਮ੍ਰਿਤ ਉਹ ਹੀ ਹੈ ਮੇਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿਉਂਕਿ ਖੁਦ ਜਾ ਕੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚੋਂ ਚਰਨਾਂ ਦਾ ਅੰਮ੍ਰਿਤ ਪੀਤਾ ਭਾਈ ਗੁਰਦਾਸ ਜੀ ਲਿਖਦੇ ਨੇ ਚਰਨਾ ਮਿਤ ਪਲਾਇਆ ਚਰਨ ਧੋਏ ਰਹਿ ਰਾਸ ਕਰ ਤੇ ਗੁਰੂ ਅਮਰਦਾਸ ਸਾਹਿਬ ਜੀ ਫਰਮਾ ਰਹੇ ਨੇ ਭਾਈ ਜਿਸ ਨੇ ਅੰਮ੍ਰਿਤ ਪੀਤਾ ਜਿਸ ਨੇ ਨਾਮ ਰੂਪੀ ਅੰਮ੍ਰਿਤ ਨੂੰ ਜਪਿਆ ਕੰਨਾਂ ਰੂਪੀ ਦੁਨੀਆਂ ਦੇ ਨਾਲ ਛਕਿਆ ਉਹ ਕੌਣ ਹੈ ਗੁਰਪ੍ਰਸਾਦੀ ਗੁਰੂ ਦੀ ਕਿਰਪਾ ਵਾਲਾ ਬਖਸ਼ਿਸ਼ ਵਾਲਾ ਹੈ
ਗੁਰੂ ਕੈ ਸ਼ਬਦ ਤਿਖਾ ਨਿਵਾਰੀ ਸਹਿਜੇ ਸੁਖ ਸੁਹਾਵਣਿਆ
ਸੋ ਗੁਰੂ ਦੀ ਭਾਈ ਗੁਰ ਕੈ ਸ਼ਬਦ ਗੁਰੂ ਦੇ ਉਪਦੇਸ਼ ਦੁਆਰਾ ਗੁਰਮੁਖ ਪਿਆਰਿਆਂ ਨੇ ਇਹ ਜਿਹੜੀ ਤ੍ਰੇਹ ਉਹਨਾਂ ਨੂੰ ਲੱਗੀ ਹੋਈ ਸੀ ਉਹ ਮੇਟ ਲਈ ਹੈ ਜਪ ਜਪ ਕੇ ਨਾਮ ਅਥਵਾ ਤ੍ਰੇਹ ਕਿਹੜੀ ਤ੍ਰਿਸ਼ਨਾ ਵਿਕਾਰਾਂ ਦੀ ਇਸ ਨੂੰ ਮਿਟਾ ਲਿਆ ਹੈ ਇਸ ਨਾਮ ਰੂਪੀ ਅੰਮ੍ਰਿਤ ਦੇ ਨਾਲ ਉਹ ਸਹਿਜੇ ਹੀ ਉਸ ਸੁਖ ਸਰੂਪ ਪਰਮੇਸ਼ਰ ਵਿੱਚ ਸਮਾ ਗਏ ਨੇ ਤੇ ਆਤਮਕ ਆਨੰਦ ਦੀ ਪ੍ਰਾਪਤੀ ਵਾਲੇ ਸੁਖ ਵਿੱਚ ਸਮਾ ਗਏ ਨੇ ਤੇ ਸਹਿਜ ਨਾਮ ਸ਼ਾਂਤੀ ਦਾ ਵੀ ਹੁੰਦਾ ਉਹ ਗੁਰਮੁਖ ਪਿਆਰੇ ਸ਼ਾਂਤੀ ਰੂਪੀ ਸੁਖ ਵਿੱਚ ਵੀ ਸਮਾ ਗਏ ਉਹਨਾਂ ਦਾ ਨੂੰ ਆਨੰਦ ਬਣ ਗਿਆ ਬਖਸ਼ਿਸ਼ ਹੋ ਗਈ ਫੁੱਲਾਂ ਚੁੱਕਾਂ ਦੀ ਮੁਆਫ਼ੀ ਪਾਤਸ਼ਾਹ ਜੀ ਬਖਸ਼ਿਸ਼ ਕਰੋ ਫੁੱਲਾਂ ਚੁੱਕਾਂ ਮੇਰੀਆਂ ਜਾਣ ਕੇ ਮੈਨੂੰ ਉਹ ਮੁਆਫ਼ ਕਰਨਾ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਵਿੱਚ ਵਸਾਉਣਾ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਸਤਿਗੁਰੂ ਸਾਹਿਬ ਜੀ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਆਪ ਜੀ ਦੇ ਗੁਰਬਾਣੀ ਸਤਿਕਾਰ ਵਿੱਚ ਮਾਇਆ ਸਭ ਦੇ ਨਾਮ ਆਪ ਜਾਣਦੇ ਹੋ ਸੇਵਾ ਦਰ ਪ੍ਰਵਾਨ ਕਰਨੀ ਦਾਸ ਵੱਲੋਂ ਸਭ ਦਾ ਧੰਨਵਾਦ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ